ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿੱਧ ਹੋਤੀ ਮੇਰੇ ਸਤਿਗੁਰਾ ਸਾ ਬਿੱਧ ਤੁਮ ਹਰ ਜਾਣ ਹੋ ਆਪੇ ਹਮਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਕਿਛ ਦੀਜਾ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜਾ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜਨਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਉ ਭਾਵੈ ਤਿਵੈ ਬੁਲੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਉ ਭਾਵੈ ਤਿਵੈ ਬੁਲੈਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਆਂਗਮ ਸਾਧੇ ਪੰਚ ਜਨਾ ਸਿਓ ਸੰਗ ਨ ਛੁਟਕਿਓ ਅਧਿਕ ਅਹਮ ਬੁੱਧ ਬਾਧੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰਾ ਦੀਜੈ ਬੁੱਧ ਬਿਬੇਕਾਰ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਆਂਗਮ ਸਾਧੇ ਪੰਚ ਜਨਾ ਸਿਓ ਸੰਗ ਨ ਛੁਟਕਿਓ ਅਧਿਕ ਅਹਮ ਬੁੱਧ ਬਾਧੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਨੇ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਗੁਰੂ ਕੀ ਸਤਸੰਗਤ ਕਰਨ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਸਤਿਗੁਰੂ ਰਹਿਮਤ ਕਰਨ ਸਾਈ ਘੜੀ ਸੁਲੱਖਣੀ ਸੋਹ ਨਾਲ ਵਿਹਾਵੈ ਦੇ ਮਾਂ ਵਾਕ ਅਨੁਸਾਰ ਜੋ ਪਾਵਨ ਪਵਿੱਤਰ ਗੁਰੂ ਪਿਆਰੀ ਸਾਧ ਸੰਗਤ ਜੀਓ ਸ਼੍ਰੀ ਮੁਖਵਾਕ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੇ ਦੁਆਰੇ ਬਖਸ਼ਿਸ਼ ਕਰਨ ਲੱਗਿਆਂ ਆਪਾਂ ਨੂੰ ਬਖਸ਼ਿਸ਼ ਕੀਤੇ ਹਨ ਅੱਜ ਦੇ ਪਾਵਨ ਸ਼੍ਰੀ ਮੁਖਵਾਕ ਪਾਵਨ 641 ਅੰਗ ਤੋਂ ਪ੍ਰਾਰੰਭ ਹੁੰਦੇ ਨੇ 642 ਅੰਗ 'ਤੇ ਸੰਪੂਰਨ ਹੁੰਦੇ ਹਨ। ਸੋਰਠ ਰਾਗ ਦੀਆਂ ਅਸ਼ਟਪਦੀਆਂ ਇੱਥੋਂ ਪ੍ਰਾਰੰਭ ਮਹਾਨ ਸਤਿਗੁਰੂ ਮਹਾਨ ਪਰਉਪਕਾਰੀ ਨਾਮ ਬਾਣੀ ਕੇ ਬੋਹਿਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਦੇ ਆ। ਔਰ ਸੋਰਠ ਰਾਗ ਦੇ ਵਿੱਚ ਇਸ ਪਾਵਨ ਅਸ਼ਟਪਦੀ ਦੇ ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਕਲਯੁੱਗ ਦੇ ਸਮੇਂ ਅੰਦਰ ਜਿਹੜੇ ਹਿੰਦੁਸਤਾਨ ਦੇ ਲੋਕ ਤਰ੍ਹਾਂ ਤਰ੍ਹਾਂ ਦੇ ਕਰਮਾਂ ਵਿੱਚ ਪ੍ਰਵਿਰਤ ਹੋਏ ਹਨ, ਉਸ ਵੇਲੇ ਹੋਏ ਸਨ, ਹੁਣ ਵੀ ਹੋਏ ਨੇ, ਸੋ ਉਹਨਾਂ ਕਰਮਾਂ ਦਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੰਡਨ ਕੀਤਾ ਹੈ। ਜਿਹੜੇ ਕਰਮ ਕੇਵਲ ਸਰੀਰ ਦੀ ਸਾਧਨਾ ਹੈ, ਸਰੀਰ ਨੂੰ ਸਾਧਨ ਵਾਸਤੇ, ਜਿਨ੍ਹਾਂ ਦੁਆਰਾ ਮਨ ਨਹੀਂ ਸਾਧਿਆ ਗਿਆ, ਮਨ ਜਿਹੜਾ ਜਿਵੇਂ ਦਾ ਤਿਵੇਂ ਮੈਲੇ ਦਾ ਮੈਲਾ ਹੀ ਰਹਿ ਗਿਆ ਹੈ, ਮਹਾਰਾਜ ਸਾਹਿਬ ਜੀ ਨੇ ਉਹਨਾਂ ਕਰਮਾਂ ਦਾ ਖੰਡਨ ਕੀਤਾ ਹੈ। ਇੱਕੋ ਇੱਕ ਸਾਧਨ ਹੈ ਜਿਹੜਾ ਮਨ ਨੂੰ ਵੀ ਅਤੇ ਤਨ ਨੂੰ ਵੀ ਪਵਿੱਤਰ ਕਰ ਦਿੰਦਾ ਹੈ, ਉਹ ਵਾਹਿਗੁਰੂ ਦਾ ਸੰਗੀਤ ਦੀ ਧੁਨੀ ਵਿੱਚ ਪਾ ਕੇ ਕੀਤਾ ਹੋਇਆ ਜਸ ਕੀਰਤਨ ਭਗਤੀ ਪ੍ਰੇਮਾ ਭਗਤੀ। ਸੋ ਵਾਹਿਗੁਰੂ ਦਾ ਉਚਾਰਨ ਕੀਤਾ ਹੋਇਆ ਨਾਮ ਸੰਗੀਤ ਦੀ ਧੁਨੀ ਵਿੱਚ ਪਾ ਕੇ ਕੀਰਤਨ ਭਗਤੀ, ਇਹ ਕਲਯੁੱਗ ਦੇ ਸਮੇਂ ਅੰਦਰ ਜੇ ਕੋਈ ਮਨ ਅਤੇ ਤਨ ਨੂੰ ਪਵਿੱਤਰ ਕਰਨ ਵਾਲਾ ਸਾਧਨ ਹੈ ਤਾਂ ਉਹ ਇਹੋ ਹੀ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੇ ਉਹਨਾਂ ਕਰਮਾਂ ਦਾ ਜਿਹੜੇ ਹਿੰਦੁਸਤਾਨ ਵਿੱਚ ਫੈਲੇ ਹੋਏ ਸਨ ਉਸ ਵੇਲੇ ਔਰ ਅੱਜ ਵੀ ਉਹਨਾਂ ਦਾ ਖੰਡਨ ਕਰਕੇ ਅਤੇ ਫਿਰ ਪੁੱਛਿਆ ਵੀ ਐਸਾ ਕਿਹੜਾ ਸਾਧਨ ਆ ਜਿਹਦੇ ਦੁਆਰਾ ਕਲਿਆਣ ਹੋਵੇਗੀ, ਮੁਕਤੀ ਹੋਵੇਗੀ, ਉਹ ਸਾਧਨ ਦੱਸਿਆ ਸੱਚੇ ਪਾਤਸ਼ਾਹ ਜੀ ਨੇ ਅਤੇ ਆਪਣਾ ਅਕੀਦਾ ਵੀ ਵਰਣਨ ਕੀਤਾ ਹੈ ਅਖੀਰਲੀਆਂ ਪੌੜੀਆਂ ਵਿੱਚ। ਸੋ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਉਂਕਿ ਕਲਯੁੱਗ ਦਾ ਸਮਾਂ ਹੈ, ਇਹਦੇ ਵਿੱਚ ਨਾਮ ਹੀ ਪ੍ਰਧਾਨ ਸਾਧਨ ਹੈ, ਪ੍ਰੇਮਾ ਭਗਤੀ ਹੀ ਕਬੂਲ ਹੈ, ਇਹਦੇ ਦੁਆਰਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਹੋਇਆ ਆਤਮਾ ਦੇ ਗਿਆਨ ਨੂੰ ਦੇ ਦਿੰਦਾ ਹੈ, ਕਿਸੇ ਤਰ੍ਹਾਂ ਦੀ ਹੰਗਤਾ ਮਮਤਾ ਜਿਹੜੀ ਉਹ ਨਾਸ ਕਰ ਦਿੰਦਾ ਹੈ, ਹੋਰ ਸਾਧਨਾਂ ਦੁਆਰਾ ਕਰਮਾਂ ਦੁਆਰਾ ਉਹ ਵੱਧਦੀ ਹੈ, ਖਤਮ ਨਹੀਂ ਹੁੰਦੀ ਹੈ, ਦੂਜਿਆਂ ਤੋਂ ਆਪਣੇ ਆਪ ਨੂੰ ਕਰਨ ਵਾਲਾ ਉੱਚਾ ਸਮਝਣ ਲੱਗ ਪੈਂਦਾ ਹੈ, ਹਉਮੈ ਦੀ ਮੈਲ ਜਿਹੜੀ ਹੈ ਹੋਰ ਅੰਦਰ ਲੱਗ ਜਾਂਦੀ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਹਦੇ ਵਿੱਚ ਸਾਰੇ ਕਰਮਾਂ ਦਾ ਪਹਿਲਾਂ ਕਥਨ ਕਰਦੇ ਨੇ, ਲੰਬੀ ਅਸ਼ਟਪਦੀ ਹੈ, ਜਿਵੇਂ ਸਤਿਗੁਰੂ ਜੀ ਮਿਹਰ ਕਰ ਰਹੇ ਹਨ ਪਾਵਨ ਉਪਦੇਸ਼ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੂਜੇ ਘਰ ਸੁਰਤਾਲ ਦੇ ਅੰਦਰ ਰਾਗ ਵਿੱਚ ਪਾ ਕੇ ਮਹਾਰਾਜ ਸਾਹਿਬ ਜੀ ਸ਼ਬਦ ਜਿਹੜਾ ਬਖਸ਼ਿਸ਼ ਕਰ ਰਹੇ ਹਨ, ਉਚਾਰਨ ਕਰ ਰਹੇ ਅਸ਼ਟਪਦੀਆਂ ਅੱਠ ਅੱਠ ਪੌੜੀਆਂ ਜਿਹਦੇ ਵਿੱਚ ਹੋਣ ਉਹ ਸ਼ਬਦ। ਸੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪੰਚਮ ਪਾਤਸ਼ਾਹ ਜੀ ਦੀਆਂ ਇੱਥੋਂ ਅਸ਼ਟਪਦੀਆਂ ਪ੍ਰਾਰੰਭ ਹੁੰਦੀਆਂ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬੀਜ ਮੰਤਰ ਛੋਟਾ ਮੰਗਲ ਮਹਾਰਾਜ ਸਾਹਿਬ ਜੀ ਰੱਖ ਰਹੇ ਨੇ, ਕਿਉਂਕਿ ਵਿਸ਼ੇਸ਼ ਉਪਦੇਸ਼ ਸਭ ਤੋਂ ਉੱਪਰ ਕਰਮ ਕਿਹੜਾ ਹੈ ਉਹਦਾ ਕਥਨ ਹੈ। ਸੋ ਇਸ ਕਰਕੇ ਇੱਥੇ ਬੀਜ ਮੰਤਰ ਮਹਾਰਾਜ ਸਾਹਿਬ ਜੀ ਨੇ ਰੱਖਿਆ। ਇੱਕ ਓਅੰਕਾਰ, ਇੱਕ ਪਰਮਾਤਮਾ ਜੋ ਅਦੁੱਤੀ ਬ੍ਰਹਮ ਜੀ ਦੇ ਵਰਗਾ ਦੂਜਾ ਨਹੀਂ, ਕੇਵਲ ਇੱਕ। ਓਅੰਕਾਰ ਸਰਬ ਦਾ ਪ੍ਰਕਾਸ਼ਕ, ਜਿੰਨਾ ਪਸਾਰਾ ਦੇਖਣ ਵਿੱਚ ਆਉਂਦਾ ਇਹਨੂੰ ਫੈਲਾਉਣ ਵਾਲਾ, ਸਿਰਜਣ ਵਾਲਾ ਓਅੰਕਾਰ ਦੀ ਧੁਨੀ ਹੈ, ਉਹ ਇੱਕ ਓਅੰਕਾਰ ਹੀ ਹੈ। ਸਤਿਗੁਰ ਪ੍ਰਸਾਦ, ਸੱਤ ਤਿੰਨਾਂ ਕਾਲਾਂ ਵਿੱਚ ਉਹ ਇੱਕ ਓਅੰਕਾਰ ਨਾਸ ਹੋਣ ਤੋਂ ਰਹਿਤ ਆ, ਵਿਨਾਸ਼ੀ ਹੈ। ਗੁਰ ਚੇਤਨ ਹੈ, ਵਿਸ਼ੇਸ਼ ਕਰਕੇ ਕਿਰਿਆਮਾਨ ਹੈ। ਜਿੰਨੀ ਕਿਰਿਆ ਹੋ ਰਹੀ ਹੈ ਉਹਦੀ ਸੱਤਾ ਉਹਦੇ ਬਲ ਨਾਲ, ਉਹਦੀ ਜੋਤ ਕਰਕੇ ਹੀ ਹੋ ਰਹੀ ਹੈ। ਪ੍ਰਸਾਦ ਨਾਮ ਆਨੰਦ ਦਾ ਹੈ, ਉਹਦਾ ਸਰੂਪ ਜਿਹੜਾ ਪਹਿਚਾਣ ਲੈਂਦਾ ਹੈ ਉਹ ਖੇੜੇ ਵਿੱਚ ਚਲਿਆ ਜਾਂਦਾ ਹੈ। ਜਿਹਨੂੰ ਕਿਹਾ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਐਸਾ ਇੱਕ ਓਅੰਕਾਰ ਹੈ, ਸਤ ਚੇਤਨ ਆਨੰਦ ਸਰੂਪ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁਆੰਗਮ ਸਾਧੇ। ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਕਿ ਵੇਦਾਂ ਦਾ ਪਾਠ ਪੜ੍ਹਿਆ, ਧਾਰਮਿਕ ਗ੍ਰੰਥਾਂ ਦਾ ਪਾਠ ਪੜ੍ਹਿਓ, ਪਾਠ ਵੀ ਪੜ੍ਹਿਓ, ਪੜ੍ਹ ਲਿਆ ਬਹੁਤ ਜ਼ਿਆਦਾ ਅਭਿਆਸ ਕਰ ਲਿਆ, ਔਰ ਵੇਦ ਵਿਚਾਰਿਓ। ਵੇਦ ਜਿਹੜੇ ਨੇ ਚਾਰ ਧਾਰਮਿਕ ਗ੍ਰੰਥ, ਪੁਰਾਤਨ ਹਿੰਦੁਸਤਾਨ ਦੇ ਸਭ ਤੋਂ ਪੁਰਾਤਨ ਗ੍ਰੰਥ, ਸ਼ਿਆਮ ਰੇਗ ਅਥਰਬਣ। ਸੋ ਇਸ ਤਰੀਕੇ ਦੇ ਨਾਲ ਜਿਹੜੇ ਵੇਦ ਵਿਚਾਰੇ ਹੋ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਜਿਹੜੇ ਔਖੀ ਭਾਸ਼ਾ ਵਿੱਚ ਸੰਸਕ੍ਰਿਤ ਵਿੱਚ, ਪਹਿਲਾਂ ਵਿਆਕਰਨ ਪੜ੍ਹਨੀ ਪੈਂਦੀ ਇਹਨਾਂ ਨੂੰ ਸਮਝਣ ਵਾਸਤੇ, ਕਈ ਕਈ ਸਾਲ, 12-12 ਸਾਲ ਪੁਰਾਣੇ ਸਮਿਆਂ ਵਿੱਚ ਵਿਆਕਰਨ ਪੜ੍ਹਨ 'ਤੇ ਪੰਡਿਤ ਲਾ ਦਿੰਦੇ ਸੀ ਪੜ੍ਹਾਉਣ, ਫਿਰ ਵੇਦਾਂ ਦੀ ਜਾ ਕੇ ਮਾੜੀ ਮੋਟੀ ਸਮਝ ਪੈਂਦੀ ਸੀ। ਵੇਦ ਵਿਚਾਰੇ ਹੋ ਉਹਨਾਂ ਵੇਦਾਂ ਨੂੰ ਵੀ ਵਿਚਾਰ ਲਿਆ, ਧਾਰਮਿਕ ਗ੍ਰੰਥਾਂ ਨੂੰ ਵਿਚਾਰ ਲਿਆ। ਨਿਵਲ ਭੁਆੰਗਮ ਸਾਧੇ, ਸੋ ਇਹਨਾਂ ਨੂੰ ਪੜ੍ਹ ਲਿਆ ਸੱਚੇ ਪਾਤਸ਼ਾਹ ਜੀ ਨੇ। ਕੇਵਲ ਪੜ੍ਹਨ ਨਾਲ ਉਧਾਰ ਨਹੀਂ ਹੁੰਦਾ, ਕਲਿਆਣ ਨਹੀਂ ਹੁੰਦੀ। ਜਿੰਨੇ ਧਾਰਮਿਕ ਗ੍ਰੰਥ ਨੇ ਉਹ ਕਰਮਾਂ ਦਾ ਵੀ ਕਥਨ ਕਰਦੇ ਹਨ, ਪਰ ਅਖੀਰ 'ਤੇ ਸਾਧ ਸੰਗਤ ਜੀ ਮੁਕਤੀ ਨਾਮ ਦੁਆਰਾ ਹੀ ਦੱਸੀ ਹੈ ਸਾਰਿਆਂ, ਵੀ ਨਾਮ ਜਪੇ ਨਾ ਜਪਣ ਤੋਂ ਬਗੈਰ ਕਲਿਆਣ ਨਹੀਂ ਹੋਵੇ। ਵੇਦ ਜਿਹੜੇ ਨੇ ਇਹਨਾਂ ਵਿੱਚ ਲੱਖ ਸੁਰਤੀ ਮੰਨੀ ਗਈ ਹੈ, ਲੱਖ ਪੰਗਤੀ ਹੈ ਵੇਦਾਂ ਦੀ, ਉਹਦੇ ਵਿੱਚ 80,000 ਜਿਹੜੀ ਸੁਰਤੀ ਹੈ ਉਹ ਕਰਮ ਕਾਂਡ ਦਾ ਕਥਨ ਕਰਦੀ, ਕਰਮ ਕਾਂਡ ਦਾ, ਵੀ ਆਹ ਕਰਮ ਕਰੋਗੇ ਤੁਹਾਨੂੰ ਆਹ ਫਲ ਮਿਲੇਗਾ, ਆਹ ਕਰਮ ਕਰੋਗੇ ਆਹ ਫਲ ਮਿਲੇਗਾ, ਬੜੇ ਤਰ੍ਹਾਂ ਦੇ ਕਰਮ ਕਾਂਡ। 16,000 ਜਿਹੜੀ ਹੈ ਉਹ ਉਪਾਸ਼ਨਾ ਦਾ ਕਥਨ ਕਰਦੀ, ਆਹ ਦੇਵਤੇ ਦੀ ਉਪਾਸ਼ਨਾ ਕਰੋਗੇ ਆਹ ਮਿਲੇਗਾ, ਇਹਨੂੰ ਮੰਨੋਗੇ ਆਹ ਹੋਵੇਗਾ, ਆਹ ਇੱਛਾ ਪੂਰੀ ਹੋ। ਉਪਾਸ਼ਨਾ ਤਰ੍ਹਾਂ ਤਰ੍ਹਾਂ ਦੀ, ਨਾਨਾ ਤਰ੍ਹਾਂ ਦੀ ਉਪਾਸ਼ ਪੂਜਾ ਪ੍ਰਤਿਸ਼ਠਾ, ਅਤੇ ਬਾਕੀ 4,000 ਜਿਹੜੀ ਸੁਰਤੀ ਹੈ ਜਿਨ੍ਹਾਂ ਨੇ ਵੇਦ ਪੜ੍ਹੇ ਨੇ ਉਹ ਦੱਸਦੇ ਹਨ ਵਿਦਵਾਨ ਮਹਾਂਪੁਰਸ਼। 4,000 ਜਿਹੜੀ ਬਾਕੀ ਸੁਰਤੀ ਰਹਿ ਗਈ ਉਹ ਨਾਮ ਦੇ ਦੁਆਰਾ ਗਿਆਨ ਦਾ ਕਥਨ ਕਰਦੀ ਹੈ ਕਿ ਵਾਹਿਗੁਰੂ ਦਾ ਨਾਮ ਜਪ ਕੇ ਹੀ ਆਤਮਾ ਦਾ ਗਿਆਨ ਹੋਣਾ ਹੈ। ਆਤਮਾ ਦਾ ਗਿਆਨ ਜਿੰਨਾ ਚਿਰ ਨਹੀਂ ਹੁੰਦਾ ਉਨਾ ਚਿਰ ਮੁਕਤੀ ਨਹੀਂ ਹੁੰਦੀ, ਜੰਮਣ ਮਰਨ ਤੋਂ ਰਹਿਤ ਨਹੀਂ ਹੋਇਆ ਜਾਂਦਾ ਹੈ। ਸੋ ਉਹ ਅਖੀਰ 'ਤੇ ਹੈ ਇਹ ਵੀ ਉਹਨਾਂ ਕਥਨ ਕੀਤਾ ਹੈ ਕਿ 4,000 ਜਿਹੜੀ ਸੁਰਤੀ ਹੈ ਉਹ ਅਖੀਰ 'ਤੇ ਹੈ, ਜਿਵੇਂ ਆਪਣੇ ਭੋਗ ਦੇ ਸਲੋਕ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਅਤੇ ਪੜ੍ਹਨ ਵਾਲਾ ਜਿਹੜਾ ਹੈ ਪਹਿਲਾਂ ਪੜ੍ਹਦਾ ਉਹਨੂੰ ਐਸਾ ਉਹਦੇ ਵਿੱਚ ਗੁਆਚ ਜਾਂਦਾ, ਮਾਨੋ ਜਿਵੇਂ ਸੋ ਟਿੱਬਾ ਹੋਵੇ ਰੇਤ ਦਾ ਅਤੇ ਉਹਦੇ ਵਿੱਚ ਸੋਨੇ ਦੀ ਨਿੱਕੀ ਜਿਹੀ ਡਲੀ ਗੁਆਚ ਗਈ ਹੋਵੇ ਕਿਸੇ, ਅਤੇ ਉਹ ਸੋਨੇ ਦੀ ਡਲੀ ਰੇਤ ਦੇ ਟਿੱਬੇ ਵਿੱਚੋਂ ਏਡੇ ਵੱਡੇ ਢੇਰ ਵਿੱਚੋਂ ਲੱਭਣੀ ਹੋਵੇ, ਮਾਨੋ ਇਉਂ ਹੀ ਹੈ ਨਾਮ ਲੱਭਣਾ ਵੇਦਾਂ ਦੇ ਵਿੱਚ, ਅਤੇ ਕੋਈ ਛਾਣਨਾ ਲੈ ਕੇ ਛਾਣਨ ਲੱਗ ਪਵੇ ਸਾਰੇ ਟਿੱਬੇ ਨੂੰ, ਥੱਕ ਜਾਵੇਗਾ, ਬੜੀ ਮੁਸ਼ਕਤ ਹੋਵੇਗੀ, ਅਤੇ ਫਿਰ ਕਿਤੇ ਮਸਾਂ ਨੂੰ ਪ੍ਰਾਪਤ ਹੋਵੇ ਅਖੀਰ 'ਤੇ ਸਾਰਾ। ਇਉਂ ਆ ਜਿਹੜੇ ਵਿਚਾਰੇ ਪੜ੍ਹਨ ਵਾਲੇ ਉਹ ਕਰਮਾਂ ਦੇ ਵਿੱਚ ਹੀ ਪ੍ਰਵਿਰਤ ਹੋ ਜਾਂਦੇ ਨੇ, ਉਪਾਸ਼ਨਾ ਵਿੱਚ ਲੱਗ ਜਾਂਦੇ ਨੇ, ਨਾਮ ਤੱਕ ਕੋਈ ਵਿਰਲਾ ਪਹੁੰਚਦਾ ਹੈ, ਗਿਆਨ ਤੱਕ ਹੈ ਨਾਮ ਦਾ ਕਥਨ ਕਰਦੇ ਨੇ। ਮਹਾਰਾਜ ਕਹਿੰਦੇ ਪੜ੍ਹ ਲੈ ਪਿੱਛੇ ਰਹਿ ਗਏ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਪਾਠ ਬਹੁਤ ਕਰ ਲਿਆ ਰੋਜੀ ਰੋਟੀ ਦੀ ਖਾਤਰ, ਸੋ ਪੂਜਾ ਬਹੁਤ ਕਰ ਲਈ, ਬਹੁਤ ਪੜ੍ਹ ਲਿਆ, ਵੇਦ ਵਿਚਾਰਿਓ, ਵੇਦਾਂ ਨੂੰ ਵਿਚਾਰ ਲਿਆ, ਪਰ ਜੇ ਅਮਲ ਨਾ ਕੀਤਾ, ਜੋ ਉਪਦੇਸ਼ ਦਿੱਤਾ ਉਹਦੀ ਕਮਾਈ ਨਾ ਕੀਤੀ, ਅਮਲ ਤੋਂ ਬਿਨਾਂ ਐਸਾ। ਭਗਤ ਕਬੀਰ ਸਾਹਿਬ ਜੀ ਨੇ, ਮਹਾਰਾਜ ਜੀ ਨੇ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਜੇ ਅਮਲ ਨਾ ਕੀਤਾ ਉਹਦਾ ਖੰਡਨ ਕੀਤਾ ਹੈ, ਨਾ ਕਿ ਕਿਸੇ ਨੂੰ ਰੱਦ ਕੀਤਾ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਬੇਅੰਤ ਬਚਨ ਆਉਂਦੇ ਨੇ, ਭਗਤ ਕਬੀਰ ਸਾਹਿਬ ਜੀ ਨੇ ਵੀ ਕਾਂਸੀ ਵਿੱਚ ਰਹੇ ਉਹਨਾਂ ਕਿਹਾ ਸੀ ਕਿ ਵੇਦ ਪੁਰਾਣ ਪੜ੍ਹੇ ਕੋ ਸੋ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰ ਸਪਾਰਾ। ਵੇਦ ਪੁਰਾਣ ਪੜ੍ਹੇ ਕੋ ਕਿਆ ਗੁਣ, ਕਹਿਣ ਲੱਗੇ ਵੇਦ ਪੁਰਾਣ ਤੁਸੀਂ ਪੜ੍ਹ ਲਏ ਦਾ ਕੀ ਉਪਕਾਰ ਹੋਇਆ ਤੁਹਾਡੇ 'ਤੇ? ਕੋਈ ਉਪਕਾਰ ਤਾਂ ਨਹੀਂ ਹੋਇਆ ਜੇ ਮੰਨਿਆ ਹੀ ਨਹੀਂ, ਜੇ ਕਮਾਈ ਨਹੀਂ ਕੀਤੀ। ਸੋ ਖਰ ਚੰਦਨ ਜਸ ਭਾਰਾ, ਇਹ ਤਾਂ ਇਉਂ ਹੀ ਹੈ ਜਿਵੇਂ ਖਰ ਖੋਤੇ ਦੇ ਉੱਪਰ ਸੋ ਚੰਦਨ ਖੁਸ਼ਬੂਦਾਰ ਜਿਹੜੇ ਪਦਾਰਥ ਲੱਦੇ ਹੋਣ ਕਿਸੇ ਨੇ। ਮਨ ਖੋਤੇ ਦਾ ਖੋਤਾ ਹੈ, ਇਹ ਲੱਦੀ ਫਿਰਦੇ ਧਾਰਮਿਕ ਗ੍ਰੰਥਾਂ ਨੂੰ, ਭਗਤੀ ਦੀ ਖੁਸ਼ਬੂ ਹੀ ਹੈ ਇਹਨਾਂ ਵਿੱਚ, ਗਿਆਨ ਵਿੱਚ। ਇਹ ਤਾਂ ਇਉਂ ਹੀ ਜਿਵੇਂ ਖੋਤੇ ਦੇ ਉੱਪਰ ਖੁਸ਼ਬੂਦਾਰ ਪਦਾਰਥ ਲੱਦੇ ਹੋਣ। ਔਰ ਕੀ ਇਹਨਾਂ ਦਾ ਗੁਣ ਹੈ? ਰਾਮ ਨਾਮ ਕੀ ਗਤ ਨਹੀਂ ਜਾਨੀ, ਰਮੇ ਹੋਏ ਰਾਮ ਦੇ ਨਾਮ ਦੀ ਪ੍ਰਾਪਤੀ, ਉਹਨੂੰ ਜਪ ਕੇ ਵਾਹਿਗੁਰੂ ਦੀ ਜੇ ਪ੍ਰਾਪਤੀ ਨਹੀਂ ਜਾਣੀ ਤਾਂ ਕੀ ਹੈ? ਕੈਸੇ ਉਤਰ ਸਪਾਰਾ, ਫਿਰ ਪਾਰ ਕਿਵੇਂ ਉਤਰੋਂਗੇ? ਇੱਕ ਨਹੀਂ ਹੋਰ ਵੀ ਬੇਅੰਤ ਬਚਨ ਹਨ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਸੋ ਜੇ ਕੇਵਲ ਧਾਰਮਿਕ ਗ੍ਰੰਥਾਂ ਦਾ ਪਾਠ ਕਰ ਲਿਆ, ਇਕੱਲਾ ਕਰਨ ਨਾਲ, ਅਭਿਆਸ ਕਰਨ ਨਾਲ, ਵਿਚਾਰ ਨਾਲ, ਜੇ ਕਮਾਈ ਨਾ ਕੀਤੀ ਤਾਂ ਤਰਿਆ ਨਹੀਂ ਜਾਵੇ। ਤਰਨਗੇ ਉਹ ਹੀ ਜਿਹੜੇ ਕਮਾਈ ਕਰਨਗੇ, ਜਿਨ੍ਹਾਂ ਨੇ ਸੁਣਿਆ ਹੈ ਪਹਿਲਾਂ, ਫਿਰ ਮੰਨਿਆ, ਨਿਸ਼ਚਾ ਕੀਤਾ, ਮੰਨਣ ਕੀ ਸੁਣਿਆ, ਮੰਨਿਆ, ਮਨ ਕੀਤਾ ਭਾਉ, ਮਨ ਵਿੱਚ ਪ੍ਰੇਮ ਕੀਤਾ, ਸੋ ਕਮਾਈ ਕੀਤੀ ਹੈ, ਉਹੀ ਅੰਤਰਗਤ ਤੀਰਥ ਮਲ ਨਹਾਓ। ਆਤਮਾ ਰੂਪੀ ਤੀਰਥ 'ਤੇ ਇਸ਼ਨਾਨ ਕਰਨ ਵਾਲੇ ਹੋ ਜਾਂਦੇ ਨੇ, ਉਹਨਾਂ ਦਾ ਉਤਾਰਾ ਹੁੰਦਾ, ਪਾਰ ਉਤਾਰਾ ਹੁੰਦਾ। ਵਸ਼ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਆੰਗਮ ਸਾਧੇ। ਮਹਾਰਾਜ ਕਹਿੰਦੇ ਨਿਰਾ ਪਾਠ ਕਰਨ ਨਾਲ, ਵੇਦਾਂ ਦੀ ਵਿਚਾਰ ਨਾਲ, ਅਤੇ ਯੋਗ ਸਾਧਨਾ ਬੜੀ ਸੀ। ਯੂਪੀ ਦੇ ਵਿੱਚ ਅੱਜ ਵੀ ਬੜੇ ਮੱਠ ਨੇ, ਯੋਗੀਆਂ ਨੂੰ ਮੁੱਖ ਮੰਤਰੀ ਬਣਾ ਛੱਡਿਆ ਵਾ। ਸੋ ਨਿਵਲ ਭੁਆੰਗਮ ਸਾਧੇ, ਨਿਵਲ ਭੁਆੰਗਮ ਯੋਗ ਸਾਧਨਾ ਜਿਹੜੇ ਕਠਨ ਹੱਠ ਯੋਗ, ਇਹਦੇ ਸਾਧਨ ਹੁੰਦੇ। ਨਿਵਲ ਨਿਵਲੀ ਕਰਮ, ਨਿਵਲੀ ਧੋਤੀ ਇਹ ਕਰਮ ਸੀ ਹੱਠ ਯੋਗ ਵਾਲੇ ਯੋਗੀਆਂ ਦੇ। ਭੁਆੰਗਮ ਨਾਮ ਭੁਜੰਗਮਾ ਨਾੜੀ ਦਾ, ਭੁਆੰਗਮ ਨਾਮ ਸੱਪ ਦਾ ਹੁੰਦਾ, ਜਿਹੜੀ ਸੱਪ ਵਾਂਗ ਵਲ ਪਾਉਂਦੀ, ਉਹ ਮੂਲ ਸਥਾਨ ਤੋਂ ਥੱਲਿਓਂ ਸ਼ੁਰੂ ਹੋ ਕੇ ਸੋ ਆਪਣਾ ਕੰਢ ਤੋਂ ਤਾਂ ਤੱਕ ਦਸਮ ਦੁਆਰ ਤੱਕ, ਸੋ ਰੀੜ੍ਹ ਦੀ ਹੱਡੀ ਦੇ ਨਾਲ ਨਾਲ ਵਲ ਖਾਂਦੀ ਹੋਈ ਇਹ ਨਾੜੀ ਜਾਂਦੀ ਹੈ ਸੱਪ ਵਾਂਗ। ਇਹਨੂੰ ਇਸ ਕਰਕੇ ਭੁਜੰਗਮਾ ਨਾੜੀ ਕਥਨ ਕੀਤਾ ਹੈ। ਇਹਨੂੰ ਸਾਧਦੇ ਨੇ, ਇਹਦੇ ਵਿੱਚ ਛੇ ਸਥਾਨ ਨੇ, ਛੇ ਚੱਕਰ ਹਨ, ਕੋਮਲ ਫੁੱਲ ਜਿਵੇਂ ਹੁੰਦੇ ਨੇ ਉਹ ਬਣੇ ਹੋਏ, ਇਹਨਾਂ ਨੂੰ ਯੋਗੀ ਸਾਧਦੇ ਹਨ। ਫਿਰ ਦਸਮ ਦੁਆਰ ਵਿੱਚ ਧਿਆਨ ਲਾਉਂਦੇ ਹੈ ਪ੍ਰਾਣਾਯਾਮ ਕਰਨ ਵੇਲੇ, ਸਵਾਸਾਂ ਨੂੰ ਦਸਮ ਦੁਆਰ ਵਿੱਚ ਟਿਕਾਉਣ ਵਾਸਤੇ ਪ੍ਰਾਣਾਯਾਮ ਕਰਦੇ ਨੇ। ਨਿਵਲ ਭੁਆੰਗਮ ਸਾਧੇ, ਨਿਵਲ ਨੇਤੀ ਕਰਮ, ਇੱਥੇ ਇੱਕ ਇਹਦੇ ਨਾਲ ਧੋਤੀ ਵੀ ਆਉਂਦਾ ਆਮ ਗ੍ਰੰਥਾਂ ਵਿੱਚ, ਨੇਤੀ ਧੋਤੀ। ਨਿਵਲ ਜਿਹੜੀ ਹੈ, ਨਿਵਲੀ ਕਰਮ ਹੁੰਦੇ ਸੀ। ਸੋ ਸਾਧ ਸੰਗਤ ਜੀ, ਆਪਣੇ ਪ੍ਰਾਣਾਂ ਦੇ ਸਵਾਸਾਂ ਦੇ ਬਲ ਨਾਲ ਹੱਥ ਕੁ ਲੰਮਾ ਇੱਕ ਸੂਤ ਦਾ ਡੋਰਾ ਲੈ ਕੇ, ਧਾਗਾ ਬਰੀਕ ਅਤੇ ਕੋਮਲ, ਉਹਨੂੰ ਸਾਹ ਰਾਹੀਂ ਪ੍ਰਾਣਾਂ ਦੇ ਬਲ ਨਾਲ ਨੱਕ ਰਾਹੀਂ ਖਿੱਚ ਕੇ ਅਤੇ ਮੂੰਹ ਥਾਂ ਦੀ ਬਾਹਰ ਕੱਢ ਲੈ, ਗਿੱਠ ਕੁ ਲੰਮਾ ਸੂਤ ਦਾ ਧਾਗਾ, ਅਤੇ ਦੋਵੇਂ ਸਿਰੇ ਫੜ ਕੇ ਉਹਨਾਂ ਨੂੰ ਫਿਰ ਖਿੱਚੀ ਜਾਣਾ, ਕਦੇ ਉੱਧਰ ਨੂੰ, ਕਦੇ ਨਾਸਕਾ ਵੱਲ ਨੂੰ, ਕਦੇ ਮੂੰਹ ਵਾਲੇ ਨੂੰ ਖਿੱਚ ਲੈਣਾ, ਇਉਂ ਜਿਵੇਂ ਆਪਾਂ ਮਧਾਣੀ ਨਾਲ ਦੁੱਧ ਰਿੜਕਦੇ ਹੁੰਦੇ ਹਾਂ। ਸੋ ਖਿੱਚ ਖਿੱਚ ਕੇ ਇਹ ਸਾਫ਼ ਕਰਦੇ ਹੁੰਦੇ ਸੀ ਰੇਸ਼ਾ ਯੋਗੀ ਲੋਕ, ਇਹਦੇ ਰਾਹੀਂ ਇਹਨਾਂ ਨੇ ਸਾਫ਼ ਕਰਕੇ ਇਹਨੂੰ ਨੇਤੀ ਕਰਮ ਕਿਹਾ, ਨਿਵਲੀ ਕਰਮ। ਇਹਦੇ ਰਾਹੀਂ ਆਪਣਾ ਗਲਾ ਰੇਸ਼ਾ ਸਾਫ਼ ਕਰਦੇ ਸੀ। ਅਤੇ ਇਸੇ ਤਰ੍ਹਾਂ ਪੇਟ ਸਾਫ ਕਰਦੇ ਨੂੰ ਧੋਤੀ ਕਰਮ ਹੁੰਦਾ, 8-10 ਹੱਥ ਲੰਮਾ ਕੱਪੜਾ, 2 ਉਂਗਲਾਂ ਚੌੜਾ ਲੈ ਕੇ ਪਾਣੀ ਦੀ ਸਹਾਇਤਾ ਨਾਲ ਉਹਨੂੰ ਅੰਦਰ ਨਿਗਲ ਲੈਂਦੇ ਸੀ ਪੇਟ ਦੇ ਵਿੱਚ, ਫਿਰ ਉਹਨੂੰ ਬਾਹਰ ਕੁਝ ਸਮਾਂ ਟਿਕਾ ਕੇ ਬਾਹਰ ਕੱਢ ਦਿੰਦੇ ਸੀ। ਅੰਤੜੀਆਂ ਦੀ ਸਫਾਈ ਕਹਿੰਦੇ ਸੀ, ਇਸ ਤਰ੍ਹਾਂ ਅੰਤੜੀਆਂ ਦੀ ਸਫਾਈ ਹੋ ਜਾਂਦੀ, ਪੇਟ ਦੀ ਸਫਾਈ ਮੈਲ ਰਹਿਤ ਪੇਟ ਜਿਹੜਾ ਇਹ ਵੀ ਪੁਰਾਣਾ ਜਾਮ ਵਿੱਚ ਸਹਾਇਤਾ ਮੰਨਿਆ ਸੀ ਯੋਗੀ ਲੋਕਾਂ ਨੇ ਦਸਮ ਦੁਆਰ ਵਿੱਚ ਪੁਰਾਣਾ ਜਾਮ ਵਿੱਚ। ਇਹ ਜਿਹੜੇ ਨੇਤੀ ਧੋਤੀ ਕਰਮ, ਨਿਵਲ ਦਾ ਅਰਥ ਨੇਤੀ ਕਰਮ, ਮੂੰਹ ਅਤੇ ਨਾਸਕਾ ਵਾਲਾ ਕਰਮ, ਭੁਅੰਗਮ ਸਾਧੇ, ਸੋ ਇਹਦੇ ਰਾਹੀਂ ਭੁਜੰਗਮਾ ਨਾੜੀ ਨੂੰ ਸਾਧੇ ਸਾਧ ਲਵੇ ਕੰਗਰੋੜ ਨੂੰ। ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ, ਪੰਜ ਜਣਾ ਸਿਓ ਸੰਗ ਨਾ ਛੁਟਕਿਓ ਅਧਿਕ ਅਹਮ ਬੁੱਧ ਵਾਧੇ। ਫਿਰ ਵੀ ਪੰਜ ਜਣਾ ਸਿਓ, ਪੰਜ ਜਿਹੜੇ ਜਨ ਨੇ ਬੜੇ ਬਲ ਵਾਲੇ ਪੁਰਸ਼ ਨੇ, ਪੰਜ ਕਾਮ ਕ੍ਰੋਧਰ ਲੋਭ ਮੋਹ, ਇਹ ਜਿਹੜੇ ਆ ਪੰਜ ਜਣਾ ਸਿਓ, ਇਹਨਾਂ ਦੇ ਨਾਲ ਸੰਗ ਨਾ ਛੁਟਕਿਓ, ਸੰਗ ਨਹੀਂ ਇਹਨਾਂ ਦਾ ਛੁਟਕ, ਇਹਨਾਂ ਦੀ ਸੰਗਤ ਤੋਂ ਖਹਿੜਾ ਨਹੀਂ ਛੁੱਟਿਆ, ਇਹ ਨਾਲ ਹੀ ਰਹੇ, ਮੁਕਤ ਨਹੀਂ ਹੋਇਆ ਗਿਆ ਇਹ ਕਰਮ ਕਰਨ ਨਾਲ, ਹੱਠ ਯੋਗ ਕਰਨ ਨਾਲ। ਅਧਿਕ ਅਹਮ ਬੁੱਧ ਵਾਧੇ, ਪੰਜਾਂ ਵਿੱਚੋਂ ਬੜਾ ਬਲੀ ਹੈ ਹੰਕਾਰ, ਅਹਮ ਬੁੱਧ ਬਹੁਤੇ, ਸਗੋਂ ਅਧਿਕ ਬਹੁਤਾ, ਅਹਮ ਬੁੱਧ ਹੰਗਤਾ ਵਾਲੀ ਬੁੱਧੀ ਵਿੱਚ ਆਪਣੇ ਆਪ ਨੂੰ ਵਾਧੇ ਬੰਨ ਲਿਆ, ਬੰਨੇ ਗਏ, ਬਣਾ ਲਿਆ ਵੀ ਅਸੀਂ ਬੜੇ ਪੁਰਾਣਾ ਜਾਮ ਨੂੰ ਕਰਨ ਵਾਲੇ ਯੋਗੀ ਹਾਂ, ਸਾਡੇ ਵਰਗਾ ਸਿਆਣਾ ਕੋਈ ਨਹੀਂ, ਸਾਡੇ ਜਿੰਨੀ ਸਰੀਰ ਦੀ ਨੌਲੇਜ ਕਿਸੇ ਨੂੰ ਨਹੀਂ, ਗਿਆਨ ਨਹੀਂ। ਬਹੁਤੇ ਅਧਿਕ ਅਹਮ ਬੁੱਧ ਹੰਕਾਰ ਦੇ ਵਿੱਚ ਹੀ ਆਪਣੇ ਆਪ ਨੂੰ ਵਾਧੇ ਬੰਨ ਲਏ। ਸੱਚੇ ਪਾਤਸ਼ਾਹ ਜੀ ਨੇ ਇਸ ਕਰਕੇ ਕਿਹਾ, ਭਾਵੇਂ ਸਾਧਨਾ ਕਰ ਲਈ ਪੁਰਾਣਾ ਜਾਮ, ਸਵਾਸਾਂ ਨੂੰ ਪੁਰਾਣਾ ਜਾਮ ਜਾਮ ਕਰ ਲੈਂਦੇ ਨੇ ਸਵਾਸ ਦਸਮ ਦੁਆਰ ਵਿੱਚ, ਪਰ ਇੱਥੇ ਜਾ ਕੇ ਵੀ ਮਨ ਨਿਰਮਲ ਨਹੀਂ ਹੁੰਦਾ। ਕਰਨਾ ਤਾਂ ਮਨ ਨਿਰਮਲ ਸੀ ਨਾ, ਖੁੱਡ ਨੂੰ ਮਾਰਨ ਨਾਲ, ਖੁੱਡ ਨੂੰ ਕੁੱਟਣ ਨਾਲ ਸੱਪ ਨਹੀਂ ਕਦੇ ਮਰਿਆ, ਮਾਰਨਾ ਤਾਂ ਮਨ ਦਾ ਸੁਭਾਅ ਸੀ, ਵਿਕਾਰ ਮਾਰਨੇ ਸੀ ਇਹਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਪੰਜਾਂ ਵਿਸ਼ਿਆਂ ਦੀ ਜ਼ਹਿਰ ਲਾਉਣੀ ਸੀ, ਇਹ ਨਹੀਂ ਮਰੀ ਇਹਦੇ ਨਾਲ ਤਨ ਸਾਧਨ ਦੇ ਨਾਲ। ਇਹ ਵੀ ਪਾਵਨ ਬਚਨ ਆਏ ਨੇ, ਮਨ ਨਿਰਮਲ ਨਹੀਂ ਦਸਵੇਂ ਦੁਆਰ, ਭ੍ਰਮ ਭ੍ਰਮ ਆਵੈ ਮੂੜਾ ਵਾਰੋ ਵਾਰ, ਦਸਮ ਦੁਆਰ ਵਿੱਚ ਜਾ ਕੇ ਵੀ ਮਨ ਨਿਰਮਲ ਨਹੀਂ ਹੋਇਆ, ਇੱਥੇ ਵੀ ਮੈਲੇ ਦਾ ਮੈਲਾ ਹੀ ਰਹਿ ਗਿਆ, ਉੱਥੇ ਪਹੁੰਚ ਕੇ ਵੀ ਇਕਾਗਰ ਨਹੀਂ ਹੁੰਦਾ, ਉਹਦੇ ਵਿੱਚ ਜਾ ਕੇ ਵੀ ਰੰਗ ਤਮਾਸ਼ੇ ਸੰਸਾਰ ਦੇ ਯੋਗੀ ਵੇਖਦੇ ਸਨ, ਸੰਸਾਰ ਦੇ ਰੰਗ ਤਮਾਸ਼ਿਆਂ ਨੂੰ, ਅਖਾੜਿਆਂ ਨੂੰ। ਸੋ ਇਹੋ ਜਿਹੀਆਂ ਸਾਖੀਆਂ ਆਉਂਦੀਆਂ, ਸ਼ਰਮ ਆਉਂਦੀ ਹੈ ਸੁਣਾਉਂਦੇ ਹਾਂ। ਅਹਮ ਬੁੱਧ ਵਾਧੇ, ਸਗੋਂ ਬਾਹਰੀ ਤੌਰ 'ਤੇ ਹੰਕਾਰ, ਅਸੀਂ ਬੜੇ ਸਾਧਨਾ ਕਰਨ ਵਾਲੇ ਯੋਗੀ ਹੈ, ਬੰਨ ਲਿਆ ਆਪਣੇ ਆਪ। ਪਿਆਰੇ ਇਨ ਬਿੱਧ ਮਿਲਣ ਨਾ ਜਾਈ, ਉਹ ਪਿਆਰੇ ਅਕਾਲ ਪੁਰਖ ਨੂੰ ਪ੍ਰਭੂ ਨੂੰ ਇਨ ਬਿੱਧ ਮਿਲਣ ਨਾ ਜਾਈ ਹੈ ਭਾਈ, ਸੰਸਾਰ ਦੇ ਲੋਕੋ ਇਸ ਤਰੀਕਿਆਂ ਨਾਲ, ਇਹਨਾਂ ਕਠਿਨ ਸਾਧਨਾ ਨਾਲ, ਹੱਠ ਯੋਗ ਆਦਿਕ ਨਾਲ ਵੀ ਮਿਲਣ ਨਾ ਜਾਈ, ਮਿਲਿਆ ਨਹੀਂ ਜਾਂਦਾ ਹੈ ਵਾਹਿਗੁਰੂ, ਪਹੁੰਚ ਨਹੀਂ ਹੁੰਦੀ ਆਤਮਾ ਦੇ ਗਿਆਨ ਤੱਕ। ਮੈਂ ਕੀਏ ਕਰਮ ਅਨੇਕਾਂ, ਜਿਨ੍ਹਾਂ ਦੇ ਵਿੱਚ ਆ ਕੇ ਮੈਂ ਕੀਏ ਕਿ ਮੈਂ ਇਹ ਕਰਮ ਅਨੇਕਾਂ ਕਰਮ ਕੀਤੇ ਨੇ, ਇਹ ਸਾਧਨਾ ਮੈਂ ਸਾਧਨ ਵਾਲਾ, ਮੈਂ ਵੱਡਾ ਯੋਗੀ ਹਾਂ, ਮੈਂ ਬਹੁਤ ਵੱਡਾ ਖੱਟ ਸ਼ਾਸਤਰੀ ਪੰਡਿਤ ਹਾਂ, ਮੇਰੇ ਵਰਗਾ ਕੋਈ ਸਿਆਣਾ ਨਹੀਂ ਹੈ, ਮੈਂ ਜਿਹਦੇ ਵਿੱਚ ਆ ਗਈ ਮੈਂ ਦੇ ਸਹਿਤ ਅਨੇਕਾਂ ਕਰਮਾਂ ਨੂੰ ਕੀਤਾ, ਇਉਂ ਮਿਲਿਆ ਨਹੀਂ ਜਾਂਦਾ। ਹਰ ਪਰਿਓ ਸੁਆਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ ਰਹਾਓ, ਰਹਾਓ ਵਾਲੀ ਤੁੱਕ ਆ ਇਸ਼ਾਰਾ ਵਿੱਚ ਦਿੱਤਾ ਹੈ, ਕਿਵੇਂ ਮਿਲਿਆ ਜਾਵੇ। ਇੱਕੋ ਇੱਕ ਸੱਚੇ ਪਾਤਸ਼ਾਹ ਜੀ ਕਹਿੰਦੇ, ਹਰ ਪਰਿਓ ਸੁਆਮੀ ਕੈ ਦੁਆਰਾ, ਸਿਧਾਂਤ ਦਿੱਤਾ ਹੈ ਆਪਣਾ, ਅਸੀਂ ਤਾਂ ਸਾਰੇ ਪਾਸਿਓਂ ਹਾਰ ਪਰਿਓ, ਹਾਰ ਕੇ ਹਟ ਕੇ, ਸਭ ਪਾਸਿਆਂ ਤੋਂ ਥੱਕ ਕੇ, ਸਭ ਫੁਰਨੇ ਕੱਢ ਕੇ, ਇੱਕੋ ਇੱਕ ਅਕਾਲ ਪੁਰਖ ਦਾ ਸਗਲ ਦੁਆਰ ਕਉ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਹ ਸੱਚੇ ਪਾਤਸ਼ਾਹ, ਕਲਯੁੱਗ ਦੇ ਵਿੱਚ ਤੁਸਾਂ ਮਾਨਸ ਜਨਮ ਦਿੱਤਾ ਹੈ, ਉਮਰਾਂ ਵੀ ਬਹੁਤੀ ਵੱਡੀ ਨਹੀਂ, ਫਿਰ ਰੋਗ ਬੜੇ ਨੇ ਸਰੀਰਾਂ ਨੂੰ ਲੱਗੇ ਹੋਏ, ਸਰੀਰ ਵੀ ਪਹਿਲੇ ਯੁੱਗਾਂ ਵਾਂਗ ਤੰਦਰੁਸਤ ਨਹੀਂ, ਬਲਵਾਨ ਨਹੀਂ। ਕਿਰਪਾ ਕਰੋ ਸੱਚੇ ਪਾਤਸ਼ਾਹ, ਹਾਰ ਪਰਿਓ ਸੁਆਮੀ ਕੈ ਦੁਆਰਾ, ਅਸੀਂ ਤਾਂ ਆਪਣੀ ਅਪਨੱਤ ਛੱਡ ਕੇ ਸਾਰੀ ਤਰ੍ਹਾਂ ਦੀ, ਉਹ ਮਾਲਕ ਦੇ ਦਰਵਾਜ਼ੇ 'ਤੇ ਗੁਰੂ ਦੇ ਦਰ 'ਤੇ ਢਹਿ ਪਏ ਹਾਂ, ਦੀਜੈ ਬੁੱਧ ਵਿਵੇਕ, ਕਿਰਪਾ ਕਰੋ ਵਿਵੇਕਾ, ਵਿਵੇਕ ਵਾਲੀ ਬੁੱਧੀ, ਬੇਬੇਕਾ ਬਿਬ ਨਾਮ ਦੋਹਾਂ ਦਾ ਹੈ ਵਿੱਚ, ਦੂਜੇ ਬੱਬੇ ਨੂੰ ਲਾਮ ਲੱਗ ਗਿਆ ਅਤੇ ਵਿੱਚੋਂ ਈੜੀ ਬਣੀ ਅਤੇ ਇਹ ਬਣ ਗਿਆ ਬਿਬ ਏਕਾ। ਸੋ ਦੋ ਤੋਂ ਇੱਕ ਹੋਣ ਵਾਲੀ ਬੁੱਧੀ ਜਿਹੜੀ ਵਿਵੇਕ ਜੀ ਨੂੰ ਕਿਹਾ, ਦੋ ਤੋਂ ਇੱਕ ਹੋਣ ਵਾਲੀ ਸੱਚੇ ਪਾਤਸ਼ਾਹ ਬੁੱਧੀ ਦਿਓ, ਜਿਹੜੀ ਜੀਵ ਅਤੇ ਈਸ਼ ਦਾ ਭਰਮ ਪਿਆ, ਭੇਦ ਪਿਆ ਹੋਇਆ ਵਾਹਿਗੁਰੂ ਨਾਲ, ਉਹ ਆਪਣਾ ਅਪਨੱਤ ਬਣਨ ਕਰਕੇ ਵੱਖਰੀ ਹੋਂਦ ਆਪਣੀ, ਜੀਵ ਅਤੇ ਈਸ਼ ਦਾ ਜਿਹੜਾ ਭਰਮ ਹੈ ਇਹ ਬਿਬ ਦੋਵਾਂ ਤੋਂ ਇੱਕ, ਦੋਵਾਂ ਨੂੰ ਇੱਕ ਕਰ ਦੇਣ ਵਾਲੀ ਸੱਚੇ ਪਾਤਸ਼ਾਹ, ਭੇਦ ਨੂੰ ਮਿਟਾ ਦੇਣ ਵਾਲੀ ਬੁੱਧ, ਉਹ ਆਤਮ ਵਿਸ਼ੈਣੀ ਬੁੱਧੀ, ਆਤਮਾ ਦੇ ਵਿਸ਼ੇ ਦਾ ਨਿਰਣਾ ਕਰਨ ਵਾਲੀ, ਸੱਤ ਵਸਤੂ ਅੰਦਰ ਆਤਮਾ ਹੈ। ਜੀਵ ਸਰੀਰ ਕਰਕੇ ਹੰਗਤਾ ਮਮਤਾ ਧਾਰਨ ਕੀਤੀ ਹੈ, ਇਹਦਾ ਭਾਵ ਮੇਟ, ਆਤਮਾ ਦਾ ਗਿਆਨ ਵਿਵੇਕ, ਸਵੱਛ ਗਿਆਨ, ਨਿਰਮਲ ਗਿਆਨ, ਨਿਰਮਲ ਧਿਆਨ ਵਾਹਿਗੁਰੂ, ਇਹ ਕਿਰਪਾ ਕਰਕੇ ਦੇ ਦਿਓ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ। ਰਹਾਓ ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਹੋਰ ਕਰਮਾਂ ਦਾ ਕਥਨ ਮਹਾਰਾਜ ਜੀ ਕਰਦੇ, ਮੋਨੀ ਹੋ ਗਿਆ, ਮੋਨੀ ਹੋ ਕੇ ਕਰਪਾਤੀ ਰਹਿਓ। ਸੋ ਆਪਣਾ ਬਰਤਨ ਵੀ ਤਿਆਗ ਦਿੱਤੇ, ਛਕਣ ਵਾਲੇ ਬਰਤਨ ਭਾਂਡੇ ਵੀ, ਕਹਿੰਦਾ ਇਹਨਾਂ ਦੀ ਵੀ ਲੋੜ ਨਹੀਂ। ਕਰਪਾਤੀ ਰਹਿਓ, ਕਰ ਹੱਥਾਂ ਨੂੰ ਪਾਤੀ ਪਾਤਰ ਬਣਾ ਲਿਆ, ਜੋ ਮਿਲਿਆ ਹੱਥਾਂ ਵਿੱਚ ਹੀ ਬੁੱਕ ਕਰਕੇ ਲੈ ਲਿਆ, ਫਲ ਫਰੂਟ ਤੋੜ ਲਏ ਰੁੱਖਾਂ ਨਾਲ, ਬੁੱਕਾਂ ਵਿੱਚ ਪਾ ਕੇ ਛਕ ਲਏ। ਨਗਨ ਫਿਰਿਓ ਬਨ ਮਾਹੀ, ਬਰਤਨ ਵੀ ਤਿਆਗ ਤੇ, ਵਸਤਰ ਵੀ ਤਿਆਗ ਦਿੱਤੇ, ਨੰਗਾ ਹੋ ਕੇ ਜੰਗਲਾਂ ਦੇ ਵਿੱਚ ਫਿਰਦਾ ਰਿਹਾ, ਲੰਗੋਟ ਬੰਨ ਛੱਡਿਆ। ਤਟ ਤੀਰਥ ਸਭ ਧਰਤੀ ਭਰਮਿਓ, ਦੁਬਧਾ ਛੁਟਕੈ ਨਾਹੀ। ਫਿਰ ਤੀਰਥਾਂ ਦੇ ਕਿਨਾਰਿਆਂ 'ਤੇ ਜਾ ਕੇ, ਤਟ ਤੀਰਥ ਸਭ ਧਰਤੀ ਭਰਮ, ਉੱਥੇ ਵੀ ਬੈਠਾ ਰਿਹਾ, ਕਿੰਨੇ ਕਿੰਨੇ ਸਾਲ ਆਸਣ ਲਾ ਛੱਡੇ, ਸਾਰੀ ਧਰਤੀ 'ਤੇ ਭ੍ਰਮਣ ਵੀ ਕੀਤਾ, ਤੀਰਥ ਯਾਤਰਾ ਵੀ ਕੀਤੀ, ਕਿਨਾਰਿਆਂ 'ਤੇ ਵੀ ਬਹਿ ਗਏ, ਦੁਬਧਾ ਛੁਟਕੈ ਨਾਹੀ। ਦੁਬਧਾ ਫਿਰ ਵੀ ਦੋ ਵਿਧੀਆਂ ਜਿਹੜੀਆਂ ਅੰਦਰ ਬਣੀ ਹੋਈ, ਮੇਰ ਤੇਰ, ਹੰਗਤਾ ਮਮਤਾ, ਆਪਣਾ ਪਰਾਇਆ। ਸੋ ਇਹ ਦੋ ਵਿਧੀਆਂ ਜਿਹੜੀਆਂ ਨੇ, ਦੁਬਧਾ ਵਾਲਾ ਪੱਖ ਜਿਹੜਾ ਹੈ, ਬ੍ਰਹਮ ਵਾਲਾ ਇੱਕ ਪੱਖ, ਬ੍ਰਹਮ ਵਾਲਾ ਅਤੇ ਇੱਕ ਆਪਣਾ ਜਿਹੜਾ ਝੂਠ ਦਾ ਮਾਇਆ ਵਾਲਾ ਪੱਖ, ਦੋਵਾਂ ਵਿੱਚ ਦੁਬਧਾ ਹੈ। ਜਦੋਂ ਇੱਕ ਦਾ ਨਿਸ਼ਚਾ ਹੋ ਜਾਂਦਾ ਉਦੋਂ ਵਿਵੇਕ ਹੋ ਜਾਂਦਾ ਹੈ। ਦੁਬਧਾ ਛੁਟਕੈ ਨਾਹੀ, ਇਹਨਾਂ ਦੁਆਰਾ ਵੀ ਦੁਬਧਾ ਜਿਹੜੀ, ਦੋ ਵਿਧੀਆਂ, ਮਨ ਵਿੱਚ ਦੋ ਹਾਲਤਾਂ ਬਣੀਆਂ ਰਹਿੰਦੀਆਂ ਨੇ, ਦੋ ਬਿਰਤੀਆਂ ਛੁੱਟਦੀਆਂ ਨਹੀਂ ਹੈ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵੱਤ ਧਰਾਏ। ਮਹਾਰਾਜ ਕਹਿੰਦੇ ਮਨ ਵਿੱਚ ਕਾਮਨਾ ਇੱਛਾ ਰੱਖ ਕੇ ਤੀਰਥਾਂ 'ਤੇ ਜਾ ਕੇ ਵਸਿਆ, ਉੱਥੇ ਜਾ ਕੇ ਮੈਨੂੰ ਪ੍ਰਾਪਤੀ ਹੋ ਜਾਵੇ। ਕਈ ਕਈ ਸਾਲ ਆਸਣ ਲਾ ਛੱਡਿਆ, ਘਰ ਬਾਰ ਸਭ ਛੱਡ ਕੇ, ਸਿਰ ਕਰਵੱਤ ਧਰਾਏ, ਸਿਰ ਦੇ ਉੱਪਰ ਕਰਵੱਤ ਪਾਠ ਹੈ, ਭਾਵੇਂ ਕਰਵੱਤ ਪਾਠ ਉਚਾਰਨ ਕਰਨਾ ਹੈ ਜਿੱਥੇ ਵੀ ਆਵੇਗਾ। ਸੋ ਸਿਰ ਕਰਵੱਤ ਤਰਾਏ, ਕਰਵੱਤ ਨਾਮ ਆਰੇ ਦਾ ਹੈ, ਦੋ ਦੰਦਿਆਂ ਵਾਲਾ ਤਿੱਖਾ ਆਰਾ ਲੱਗਾ ਹੁੰਦਾ ਸੀ ਖੂਹ ਦੇ ਵਿੱਚ ਥੱਲੇ ਆਸ, ਇੱਕ ਖੂਹ ਹੁੰਦਾ ਸੀ ਕਾਂਚੀ ਦੇ ਵਿੱਚ, ਉੱਪਰ ਆਰਾ ਹੁੰਦਾ ਸੀ, ਬ੍ਰਾਹਮਣਾਂ ਨੇ ਫੈਲਾਇਆ ਹੋਇਆ ਸੀ ਕਿ ਜਿਹੜਾ ਇਹ ਆਰੇ ਦੇ ਹੇਠਾਂ ਆ ਕੇ ਆਪਣੇ ਆਪ ਨੂੰ ਚਰਵਾ ਕੇ ਖੂਹ 'ਚ ਸੁੱਟ ਦੇਵੇਗਾ, ਉਹ ਮੁਕਤ ਹੋ ਜਾਵੇਗਾ, ਮੁਕਤ ਕਾਂਚੀ ਵਿੱਚ। ਇਹ ਸ਼ਿਵਜੀ ਦੀ ਪੁਰੀ ਹੈ, ਇੱਥੇ ਮਰਨ ਨਾਲ ਕਾਂਛੀ ਮਰਨਾਂਤ ਮੁਕਤੀ, ਅੰਤ ਵੇਲੇ ਇੱਥੇ ਆ ਕੇ ਜਿਹੜਾ ਮਰੇਗਾ ਆਰੇ ਹੇਠਾਂ ਆ ਕੇ, ਉਹ ਮੁਕਤ ਹੋ ਜਾਵੇ, ਭਾਵੇਂ ਜਿੰਨੇ ਮਰਜ਼ੀ ਸਾਰੀ ਜ਼ਿੰਦਗੀ ਪਾਪ ਕਰ ਲਵੇ। ਸਿਰ ਕਰਵੱਤ ਧਰਾਏ, ਮਹਾਰਾਜ ਕਹਿੰਦੇ ਉੱਥੇ ਜਾ ਕੇ ਭਾਵੇਂ ਸਿਰ 'ਤੇ ਆਰਾ ਰਖਵਾ ਲਵੇ। ਦਸਮ ਪਾਤਸ਼ਾਹ ਨੇ ਵੀ ਇਹਦਾ ਖੰਡਨ ਕੀਤਾ, ਕਹਾਂ ਭਇਓ ਜੋ ਪੈ ਸੋ ਕਰਵੱਤ ਲਇਓ, ਕਾਂਛੀ ਬੀਚ ਚੋਰ ਚੋਰ ਕੁਠਾਰਨ ਸਹਿ, ਚੋਰਨ ਕੈ ਮਾਰੀ ਹੈ। ਮਹਾਰਾਜ ਜੀ ਨੇ ਵੀ ਲਿਖਿਆ ਫਿਰ ਕੀ ਹੋ ਜੇ ਕਾਂਛੀ ਵਿੱਚ ਜਾ ਕੇ ਆਰਾ ਲੈ ਲਿਆ, ਚੋਰਾਂ ਨੂੰ ਵੀ ਚੋਰ ਸਚੋਰੀਆਂ ਕਰਨ ਵਾਲਿਆਂ ਨੂੰ ਵੀ ਕੁਹਾੜਿਆਂ ਨਾਲ ਮਾਰਿਆ ਹੀ ਜਾਂਦਾ ਨਾ, ਉਦੋਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਪੁਰਾਣੇ ਸਮਿਆਂ ਵਿੱਚ। ਸੋ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਜਿਹੜੇ ਚੋਰ ਨੇ, ਸੋ ਕੀ ਉਹ ਮੁਕਤ ਹੋ ਜਾਂਦੇ ਆ? ਇਹ ਜਿਹੜਾ ਆਰਾ ਸਾਧ ਸੰਗ ਜੀ, ਅੰਗਰੇਜ਼ਾਂ ਨੇ ਜਦੋਂ ਸਾਰਾ ਪਿਛਲਾ ਬਾਇਓਡਾਟਾ ਕੱਢਿਆ ਕਿ ਵੇਖੀਏ ਬ੍ਰਾਹਮਣ ਕਿੰਨੇ ਕਿਹਦੇ ਹੇਠਾਂ ਆ ਕੇ ਸਿਰ ਚਰਵਾਏ ਨੇ, ਵੇਖਿਆ ਵੀ ਲੋਕਾਂ ਦੇ ਸੀ, ਬ੍ਰਾਹਮਣ ਕਿਸੇ ਦਾ ਆਪਦਾ ਸਿਰ ਉਹਦੇ ਹੇਠ ਨਹੀਂ ਆਇਆ ਸੀ। ਉਹਨਾਂ ਕਿਹਾ ਅੰਗਰੇਜ਼ਾਂ ਨੇ ਵੀ ਤੁਹਾਨੂੰ ਨਹੀਂ ਮੁਕਤੀ ਦੀ ਲੋੜ, ਲੋਕਾਂ ਨੂੰ ਵੱਢੀ ਜਾਂਦੇ, ਵੱਢ ਵੱਢ ਕੇ ਖੂਹ ਦੇ ਵਿੱਚ ਸੁੱਟੀ ਜਾਂਦੇ। ਸੋ ਉਸ ਵੇਲੇ ਇਹ ਆਰਾ ਬੰਦ ਕਰਵਾਇਆ ਸੀ, ਕਲਵੱਤਰ ਸਿਰ ਕਰਵੱਤ ਤਰਾਏ। ਗੁਰਮਤਿ ਨੇ ਇਹਦਾ ਖੰਡਨ ਕੀਤਾ, ਮਹਾਰਾਜ ਸਾਹਿਬ ਨੇ ਗੱਜ ਵਜਾ ਕੇ ਉਸ ਜਿੰਨੇ ਇਹ ਫੋਕਟ ਕਰਮ ਸਨ, ਲੋਕਾਂ ਨੂੰ ਮਾਰਦੇ ਸਨ, ਵੱਢਦੇ ਸਨ, ਇਹਦੇ ਨਾਲ ਸਿਰ ਕਰਵੱਤ ਧਰਾਏ, ਭਾਵੇਂ ਜਾ ਕੇ ਸਿਰ ਉੱਪਰ ਕਲਵੱਤਰ ਧਰਾ ਲਵੇ ਉੱਥੇ, ਮਨ ਕੀ ਮੈਲ ਨਾ ਉਤਰਾਏ ਇਹ ਬਿੱਧ ਜੇ ਲੱਖ ਯਤਨ ਕਰਾਏ। ਮਹਾਰਾਜ ਕਹਿੰਦੇ ਲੱਖਾਂ ਯਤਨ ਕਰਾ ਲਵੇ, ਮਨ ਦੀ ਜਿਹੜੀ ਲੱਗੀ ਹੋਈ ਵਿਕਾਰਾਂ ਦੀ ਮੈਲ, ਹਉਮੈ ਦੀ ਮੈਲ, ਇਹ ਨਹੀਂ ਉਤਰਦੀ। ਕਣਕ ਕਾਮਨੀ ਹੈਵਰ ਗੈਵਰ ਬਹੁ ਬਿੱਧ ਦਾਨ ਦਾ ਤਾਰਾ, ਇੱਥੇ ਹੀ ਬਸ। ਕਣਕ ਕਾਮਨੀ, ਕਣਕ ਨਾਮ ਸੋਨੇ ਦਾ, ਸੋਨੇ ਦੇ ਗਹਿਣਿਆਂ ਨਾਲ ਲੱਦੀ ਹੋਈ ਕਾਮਨੀ ਇਸਤਰੀ ਹੈ, ਘਰ ਵਾਲੀ ਔਰਤ ਨੂੰ ਭਾਵੇਂ ਦਾਨ ਕਰ ਦੇਵੇ। ਇਹ ਵੀ ਲਿਖਿਆ ਹੋਇਆ ਧਾਰਮਿਕ ਗ੍ਰੰਥਾਂ ਵਿੱਚ ਕਿ ਉਹਦੀ ਮੁਕਤੀ ਹੁੰਦੀ, ਕਲਿਆਣ ਹੁੰਦੀ ਹੈ। ਜਿਹੜਾ ਬ੍ਰਾਹਮਣਾਂ ਨੂੰ ਇਹ ਫੁਰਨਾ ਕਰ ਦਿੰਦਾ ਸੀ ਜਾ ਕੇ, ਫਿਰ ਉਹ ਵਾਪਸ ਲੈ ਲੈਂਦਾ ਸੀ, ਉਹਦੇ ਬਰਾਬਰ ਤੋਲ ਕੇ ਦੇ ਦਿੰਦਾ ਸੀ ਕੁਛ ਨਾ। ਸੋ ਮਾਇਆ ਆਦਿਕ ਐਸੇ ਇਹ ਕਰਮ ਬਣਾਏ ਹੋਏ ਸਨ, ਚਲਾਏ ਹੋਏ ਸਨ। ਕਣਕ ਕਾਮਨੀ, ਬਾਣੀ ਵਿੱਚ ਹੋਰ ਵੀ ਇਹਨਾਂ ਦਾ ਕਥਨ ਆਉਂਦਾ ਹੈ, ਸਮਾਂ ਥੋੜ੍ਹਾ ਹੈ। ਕਣਕ ਕਾਮਨੀ ਹੈਵਰ ਗੈਵਰ, ਭਾਵੇਂ ਇਸਤਰੀ ਅਰਪੈ ਨਾਰ ਸਿਗਾਰ ਸਮੇਤ, ਭਗਤ ਰਵਿਦਾਸ ਸਾਹਿਬ ਜੀ ਨੇ ਬਚਨ ਕਹੇ ਨੇ, ਕਾਂਛੀ ਵਿੱਚ ਹੀ ਰਹਿੰਦੇ ਸੀ, ਉਹਨਾਂ ਵੀ ਖੰਡਨ ਕੀਤਾ ਇਹਨਾਂ ਕਰਮਾਂ ਦਾ। ਹੈਵਰ ਗੈਵਰ, ਹੈਵਰ ਸ੍ਰੇਸ਼ਟ ਘੋੜੇ, ਗੈਵਰ ਸ੍ਰੇਸ਼ਟ ਹਾਥੀ, ਚੜ੍ਹਨ ਵਾਲੀਆਂ ਸੁੱਖ ਦੀਆਂ ਸਵਾਰੀਆਂ ਪੁਰਾਣੇ ਸਮਿਆਂ ਵਿੱਚ ਸਨ। ਬਹੁ ਬਿੱਧ ਦਾਨ ਦਾ ਤਾਰਾ, ਬਹੁਤ ਤਰੀਕਿਆਂ ਨਾਲ ਦਾਨ ਦੇ ਦੇਵੇ ਪੰਡਤਾਂ ਨੂੰ ਜਾ ਕੇ। ਦਾ ਤਾਰਾ, ਦਾਤਾ ਬਣ ਕੇ ਖੁੱਲ੍ਹੇ ਸੁਭਾਅ ਨਾਲ ਸਖੀ ਹੋ। ਸੋ ਇਹਨਾਂ ਚੀਜ਼ਾਂ ਦਾ ਵੀ ਦਾਨ ਕਰ ਲਵੇ, ਸੰਕਲਪ ਕਰ ਲਵੇ। ਅੰਨ ਵਸਤਰ ਭੂਮ ਬਹੁ ਅਰਪੇ, ਨਹਿ ਮਿਲੀ ਹੈ ਹਰ ਦੁਆਰਾ। ਬਹੁਤ ਜ਼ਿਆਦਾ ਅੰਨ ਆਦਿਕ, ਵਸਤਰ ਆਦਿਕ, ਧਰਤੀ ਆਦਿਕ ਬਹੁ ਅਰਪੇ, ਬਹੁਤ ਜ਼ਿਆਦਾ ਅਰਪਣ ਕਰ ਦੇਵੇ, ਸੰਕਲਪ ਕਰ ਦੇਵੇ। ਰਾਜੇ ਮਹਾਰਾਜੇ ਕਰ ਦਿੰਦੇ ਸੀ ਪੰਡਤਾਂ ਨੂੰ ਜਾ ਕੇ ਉੱਥੇ। ਨਹਿ ਮਿਲੀ ਹੈ ਹਰ ਦੁਆਰਾ, ਇਵੇਂ ਵੀ ਹਰੀ ਵਾਹਿਗੁਰੂ ਦਾ ਦਰਵਾਜ਼ਾ, ਜਿਹਦੇ ਦੁਆਰਾ ਕਲਿਆਣ ਹੋਣੀ, ਮੁਕਤੀ ਦਾ ਦਰਵਾਜ਼ਾ, ਗਿਆਨ ਨਹੀਂ ਪ੍ਰਾਪਤ ਹੁੰਦਾ ਹੈ। ਪੂਜਾ ਅਰਚਾ ਬੰਧਨ ਡੰਡਾਉਤ, ਖਟ ਕਰਮਾ ਰਤ ਰਹਿਤਾ। ਪੂਜਾ ਕਰਨੀ, ਕਈ ਤਰ੍ਹਾਂ ਦੀ ਅਰਚਾ, ਸੁਗੰਧੀਦਾਰ ਪਦਾਰਥ ਛਿੜਕਣੇ ਮੂਰਤੀਆਂ ਦੇ, ਬੰਧਨ ਡੰਡਾਉਤ ਵਾਰ ਵਾਰ ਲੰਮੇ ਡੰਡੇ ਵੱਤ ਲੰਮੇ ਪੈ ਨਮਸਕਾਰ ਕਰੀ ਜਾਣੀ। ਖਟ ਕਰਮਾ ਰਤ ਰਹਿਤ, ਖਟ ਨਾਮ ਛੇ ਦਾ, ਛੇ ਕਰਮਾਂ ਵਿੱਚ ਰਤ ਜਿਹੜਾ ਰੰਗਿਆ ਰਹਿੰਦਾ ਹੈ। ਭਾਵੇਂ ਬ੍ਰਾਹਮਣ ਦੇ ਛੇ ਕਰਮ ਨੇ, ਹੋਮ ਹਵਨ ਕਰਨਾ, ਜਪ ਕਰਨਾ, ਇਸ਼ਨਾਨ, ਅਥਿਤ ਪੂਜਾ ਅਰਚਨ ਆਦਿਕ। ਹੋਮ, ਜਪ, ਇਸ਼ਨਾਨ, ਸੰਧਿਆ। ਸੋ ਇਸ ਤਰੀਕੇ ਦੇ ਨਾਲ ਅਰਚਨ ਆਦਿਕ, ਅਥਿਤ ਪੂਜਾ, ਇਹ ਛੇ ਕਰਮ ਨੇ ਬ੍ਰਾਹਮਣ। ਇਹਨਾਂ ਵਿੱਚ ਵੀ ਭਾਵੇਂ ਰੰਗਿਆ ਰਵੇ, ਇਹ ਵਾਹਿਗੁਰੂ ਦਾ ਨਾਮ ਨਹੀਂ, ਪ੍ਰੇਮਾ ਭਗਤੀ ਨਹੀਂ। ਹਉ ਹਉ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀ ਹੈ ਇਹ ਜੁਗਤਾ। ਹਉ ਹਉ ਕਰਤ ਮੈਂ ਕਰ ਰਿਹਾ, ਮੈਂ ਏਡਾ ਪੱਕਾ ਬ੍ਰਾਹਮਣ ਹਾਂ। ਹਉ ਹਉ ਕਰਤ ਮੈਂ ਕਰਨ ਵਾਲਾ, ਮੈਂ ਆਹ ਕੀਤਾ। ਬੰਧਨ ਮੈਂ ਪਰਿਆ, ਇਹ ਹੰਗਤਾ ਮਮਤਾ ਦੇ ਬੰਧਨਾਂ ਵਿੱਚ ਹੀ ਪਿਆ ਹੋਇਆ, ਜਖੜਿਆ ਹੋਇਆ ਹੈ। ਸੋ ਨਹਿ ਮਿਲੀ ਹੈ ਇਹ ਜੁਗਤਾ, ਇਸ ਇਹਨਾਂ ਕਰਮਾਂ ਵਿੱਚ ਵੀ ਜੁਗਤਾ ਜੁੜਨ ਨਾਲ, ਇਸ ਜੁਗਤੀ ਦੁਆਰਾ ਵੀ ਨਹਿ ਮਿਲੀ ਹੈ, ਨਹੀਂ ਮਿਲਿਆ ਜਾਵੇ, ਵਾਹਿਗੁਰੂ ਦਾ ਗਿਆਨ ਨਹੀਂ ਮਿਲਿਆ ਜਾਂਦਾ ਹੈ। ਯੋਗ ਸਿੱਧ ਆਸਣ 84 ਹੋਏ, ਭੀ ਕਰ ਰਹੇ ਆ। ਮਹਾਰਾਜ ਕਹਿੰਦੇ ਯੋਗ ਮਤ ਅਨੁਸਾਰ ਸਿੱਧ, ਸਿੱਧੀਆਂ, ਜਿਵੇਂ ਸਿੱਧ ਲੋਕ ਯੋਗ ਮਤ ਨੂੰ ਲੈ ਕੇ ਪਤੰਜਲ ਦੇ ਅਨੁਸਾਰ ਜਾਂ ਗੋਰਖ ਦੇ ਮਤ ਅਨੁਸਾਰ। ਸੋ ਆਸਣ 84 ਤਰ੍ਹਾਂ ਦੇ ਇਹਨਾਂ ਦੇ ਆਸਣ ਨੇ, ਸਿੱਧ ਆਸਣ, ਪਦਮ ਆਸਣ। ਸੋ 84 ਤਰ੍ਹਾਂ ਦੇ ਵੱਖੋ ਵੱਖਰੇ ਆਸਣ ਨੇ, ਕੋਈ ਕਿਵੇਂ ਸਿੱਧਾ ਹੋ ਕੇ ਬੈਠਦਾ, ਕੋਈ ਸੋ ਦਸਮ ਦੁਆਰ ਵਿੱਚ ਚੜ੍ਹਾਉਂਦਾ ਸਵਾਸਾਂ ਨੂੰ, ਕੋਈ ਇੱਕ ਨਾਸਕਾ ਬੰਦ ਕਰਦਾ, ਕੋਈ ਨੂੰ ਖੁੱਲ੍ਹੀ ਰੱਖਦਾ, ਕੋਈ ਸੋ ਪੱਟਾਂ ਦੇ ਉੱਪਰ ਪੈਰ ਰੱਖ ਕੇ ਬਹਿੰਦਾ ਹੈ। ਅੱਡੋ ਅੱਡੇ ਆਸਣ ਨੇ, ਇਹ ਭੀ ਕਰ ਰਿਹਾ, ਇਹਨਾਂ ਨੂੰ ਵੀ ਕਰਕੇ ਰਹਿ ਗਏ, ਸਾਰੀ ਜ਼ਿੰਦਗੀ ਲਗਾ ਦਿੱਤੀ ਯੋਗੀਆਂ ਨੇ। ਵੱਡੀ ਆਰ ਜਾ ਫਿਰ ਜਨਮੈ ਹਰ ਸਿਓ ਸੰਗ ਨ ਗਹਿਆ, ਵਿਕਾਰ ਨਹੀਂ ਛੁੱਟੇ ਸੀ ਇਹਨਾਂ ਦੇ। ਮਛਿੰਦਰ ਨਾਥ ਵਰਗਿਆਂ ਦੇ, ਜਿਹੜਾ ਗੋਰਖ ਦਾ ਵੀ ਗੁਰੂ ਸੀ, ਸੋ ਕੰਨੋਂ ਫੜ ਕੇ ਗੋਰਖ ਨੇ ਲਿਆਂਦਾ ਸੀ ਮਹਾਰਾਜ ਜੀ ਦੇ ਕੋਲ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸੰਗਤ ਕੀਤੀ ਸੀ, ਇੱਕ ਯੋਗੀ ਸੀ ਬਾਲ ਗੁੰਦਾਈ, ਰਾਜਸਥਾਨ ਦੇ ਇਲਾਕੇ ਵਿੱਚ ਰਹਿੰਦਾ ਸੀ, ਬੜਾ ਸਬਰ ਸੰਤੋਖੀ। ਪੱਖੜੇ ਦੀ ਰੋਟੀ ਏ, ਪਖੜੇ ਦਾ ਆਟਾ ਪੀ ਕੇ ਰੋਟੀ ਬਣਾਉਂਦਾ ਸੀ, ਸਰਾਂ ਬਣਾ ਛੱਡੀ ਸੀ, ਆਏ ਗਿਆਂ ਦੀ ਮਦਦ ਕਰਦਾ ਸੀ, ਬਚੀ ਰੋਟੀ ਖਾਂਦਾ ਸੀ, ਕੋਈ ਆ ਜਾਂਦਾ ਸੀ ਉਹਨੂੰ ਛਕਾ ਦਿੰਦਾ ਸੀ, ਬਚ ਜਾਂਦੀ ਸੀ ਆਪ ਛਕਦਾ ਸੀ। ਬੜਾ ਗੁਰਮੁਖ ਸੀ ਨੇ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ ਨਾਮ ਲਿਆ ਸੀ, ਗੁਰਮਤ ਦਾ ਧਾਰਨੀ ਹੋ ਗਿਆ ਸੀ, ਗੁਰਮੁਖ ਨਾਮ ਦਾ ਨਿਸ਼ਨਾਨ ਦਾ ਧਾਰਨ। ਔਰ ਇਹਨੇ ਦੱਸਿਆ ਸੀ ਗੋਰਖ ਨੂੰ ਕਿ ਮੈਨੂੰ ਆ ਕੇ ਕੀ ਰੋਹਬ ਦੇਨਾ ਵਾ। ਗੋਰਖ ਕਹਿਣ ਲੱਗਾ, ਤੂੰ ਯੋਗ ਮਤ ਛੱਡ ਦਿੱਤਾ, ਸਾਡਾ ਯੋਗ ਹੀ ਸੀ, ਤੈਨੂੰ ਸ਼ਰਮ ਆਉਣੀ ਚਾਹੀਦੀ। ਇਹਨੇ ਕਿਹਾ, ਮੈਨੂੰ ਸ਼ਰਮ? ਸ਼ਰਮ ਤੁਹਾਨੂੰ ਆਉਣੀ ਚਾਹੀਦੀ ਹੈ, ਮਛਿੰਦਰ ਨਾਥ ਕਿੱਥੇ ਆ ਵੇਖ। ਇਸ ਵੇਲੇ ਹੈਰਾਨ ਹੋ ਗਿਆ ਵੇਖ ਕੇ ਗੋਰਖ, ਫਿਰ ਉਹਨੂੰ ਕੰਨੋਂ ਫੜ ਕੇ ਵਿਕਾਰਾਂ ਵਿੱਚ ਸੋ ਗਰਕ ਹੋ ਇਹਨੂੰ ਬਾਬੇ ਨਾਨਕ ਦੇ ਕੋਲ ਲਿਆਂਦਾ। ਸਤਿਗੁਰਾਂ ਨੇ ਰਾਮਕਲੀ ਰਾਗ ਦੇ ਤਿੰਨ ਸ਼ਬਦ ਦੇ ਪ੍ਰਥਾਏ ਉਚਾਰਨ ਕੀਤੇ ਸੀ ਮਛਿੰਦਰ ਨਾਥ ਦੇ, ਅਰ ਕਿਹਾ ਸੀ, ਸੁਣ ਮਛਿੰਦਰਾ ਨਾਨਕ ਬੋਲਾ, ਵਸਗਤ ਪੰਚ ਕਰੇ ਨੈ ਡੋਲਾ। ਐ ਮਛਿੰਦਰਾ ਨਾਨਕ ਬੋਲ, ਸੁਣ, ਪੰਜਾਂ ਨੂੰ ਵਸਗਤ ਕਰੇ। ਅਸਲ ਯੋਗੀ ਤਾਂ ਉਹ ਹੈ, ਜੁੜਿਆ ਹੋਇਆ ਤਾਂ ਉਹ ਹੈ ਨਾ ਰੱਬ ਦੇ ਨਾਲ। ਸੋ ਐਸੀ ਇਹਨਾਂ ਦੀ ਹਾਲਤ, ਇਹ ਪੀਹ ਕਰ ਰਹੇ ਆ, ਇਹ ਵੀ ਮਹਾਰਾਜ ਕਹਿੰਦੇ ਕਰ ਕਰਕੇ ਰਹਿ ਗਏ। ਗੁਰੂ ਅਰਜਨ ਦੇਵ ਸਾਹਿਬ ਜੀ ਉਹ ਦੱਸ ਰਹੇ ਨੇ ਯੋਗੀਆਂ ਦੀ ਹਾਲਤ, ਵੱਡੀ ਯਾਰ ਜਾ ਫਿਰ ਜਨਮੈ ਹਰਸਿਓ ਸੰਗ ਨਾ ਗਹਿਆ। ਵੱਡੀ ਉਮਰ ਕਰ ਲਈ ਪੁਰਾਣਾ ਯਾਮ ਕਰਕੇ, ਸਵਾਸਾਂ ਨੂੰ ਨਿਕਲਣ ਤੋਂ ਖਰਚ ਹੋਣ ਤੋਂ ਰੋਕ ਲਿਆ। ਦਸਮ ਦੁਆਰ ਵਿੱਚ ਚੜ੍ਹਾ ਲੈਂਦੇ ਨੇ ਪ੍ਰਾਣਾਂ ਨੂੰ, ਸਵਾਸਾਂ ਨੂੰ। ਸਵਾਸ ਸਾਰਿਆਂ ਨੂੰ ਗਿਣਤੀ ਦੇ ਮਿਲੇ ਨੇ ਆਪਾਂ, ਗਣ ਕਰ ਲਏ ਸਭ ਦਿਵਸ ਸਾਸ ਨੇ ਵਢਣ ਘਟਣ ਤਿਲ ਸਾਰ। ਅਤੇ ਜਿਹੜੇ ਇੱਕ ਰਸ ਚੱਲੀ ਜਾਂਦੇ ਸਵਾਸ ਮੁੱਕਣਾ ਹੀ ਆ ਨਾ, ਜਦੋਂ ਮੁੱਕ ਜਾਂਦੇ ਉਦੋਂ ਗੰਢ ਖੁੱਲ੍ਹ ਜਾਂਦੀ, ਡੈਥ ਹੋ ਜਾਂਦੀ। ਇਹ ਯੋਗੀ ਜਿਹੜੇ ਸੀ ਲੰਮੀ ਉਮਰ ਤਾਂ ਸੀ ਇਹਨਾਂ ਦੀ, ਪ੍ਰਾਣਾਯਾਮ ਕਰ ਲੈਂਦੇ ਸੀ, ਮਰਦੇ ਨਹੀਂ ਸੀ ਹਜ਼ਾਰਾਂ ਵਰ੍ਹਿਆਂ 'ਚ। ਜਦੋਂ ਸਵਾਸ ਖਰਚੀ ਨਹੀਂ ਹੋਣੇ, ਰੋਕ ਲੈਣੇ ਅਤੇ ਮਰਨਾ ਕੰਨ, ਬੜੀ ਲੰਬੀ ਉਮਰ ਸੀ। ਵੱਡੀ ਯਾਰ ਜਾ ਫਿਰ ਜਨਮ ਹੈ, ਮਹਾਰਾਜ ਕਹਿੰਦੇ ਅਖੀਰ 'ਤੇ ਆਤਮਾ ਦਾ ਗਿਆਨ ਨਾ ਹੋਣ ਕਰਕੇ ਮਰਨਾ ਤਾਂ ਅਖੀਰ 'ਤੇ ਪੈਂਦਾ ਸੀ, ਫਿਰ ਜਨਮ ਲੈ, ਮੁਕਤ ਨਹੀਂ ਹੁੰਦੇ ਸੀ। ਹਰ ਸਿਓ ਸੰਗ ਨਾ ਗਿਆ, ਹਰੀ ਵਾਹਿਗੁਰੂ ਦਾ ਸੰਗ ਜਿਹੜਾ ਸੀ, ਆਤਮਾ ਦਾ ਗਿਆਨ ਉਹਨੂੰ ਗ੍ਰਹਿਣ ਨਹੀਂ ਕੀਤਾ, ਉਹਦੀ ਪ੍ਰਾਪਤੀ ਨਹੀਂ ਹੋਈ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਇੱਥੇ ਹੀ ਬਸ ਨਹੀਂ, ਰਾਜੇ ਲੋਕ ਮਹਾਰਾਜ ਇਹਨਾਂ ਦੀ ਕੀ ਹਾਲਤ ਸੱਚੇ ਪਾਤਸ਼ਾਹ ਦੱਸ ਰਹੇ। ਰਾਜ ਲੀਲਾ ਰਾਜਨ ਕੀ ਰਚਨਾ, ਰਾਜਿਆਂ ਦੀ ਰਾਜ ਉੱਪਰ ਬੈਠ ਕੇ ਲੀਲਾ ਕਰਨੀ, ਇਹ ਰਾਜਿਆਂ ਦੀ ਰਚਨਾ ਹੁੰਦੀ ਹੈ। ਇਹਨਾਂ ਨੂੰ ਇੰਨੇ ਬਗੈਰ ਜਿੰਨਾ ਚਿਰ ਸ਼ਿਕਾਰ ਨਾ ਖੇਡਣ, ਆਪਣੀ ਤਾਕਤ ਲੈ ਕੇ ਘੁੰਮਣ ਫਿਰਨ ਨਾ ਆਪਣੇ ਇਲਾਕੇ ਵਿੱਚ, ਕਿਤੇ ਇਹ ਉਹਨਾਂ 'ਚ ਰੱਜਦੇ ਨਹੀਂ ਹਨ। ਇਹਨਾਂ ਦਾ ਮਨ ਇਹਨਾਂ ਚੀਜ਼ਾਂ ਵਿੱਚ ਹੀ, ਰਾਜ ਦੀ ਰਚਨਾ ਵਿੱਚ ਹੀ ਹਿੱਲਿਆ ਰਹਿੰਦਾ ਹੈ। ਇਹ ਵੀ ਪਾਵਨ ਬਚਨ ਆਏ ਨੇ ਰਾਜ ਲੀਲਾ। ਸੋ ਅਖੇਰ ਬਿਰਤ ਰਾਜਨ ਕੀ ਲੀਲਾ, ਮਰਨਾ ਸੁਹੇਲਾ ਪ੍ਰਪੰਚ ਹੀਲਾ। ਅਖੇਰ ਸ਼ਿਕਾਰ ਵਾਲੀ ਬਿਰਤੀ ਜਿਹੜੀ ਹੁੰਦੀ, ਰਾਜਿਆਂ ਦੀ ਲੀਲਾ ਹੁੰਦੀ, ਇਹਨਾਂ ਦੀ ਭੁੱਖ ਹੁੰਦੀ ਇਹਨਾਂ ਦੇ ਅੰਦਰ। ਮਰਨਾ ਸੁਹੇਲਾ, ਮਨ ਨਹੀਂ ਇਹਨਾਂ ਦਾ ਟਿਕਿਆ ਹੁੰਦਾ। ਪ੍ਰਪੰਚ ਹੀਲਾ, ਪ੍ਰਪੰਚ ਦੇ ਵਿੱਚ ਜਿੱਥੋਂ ਤੱਕ ਰਾਜ ਦਾ ਵਿਸਤਾਰ ਹੁੰਦਾ, ਉੱਥੋਂ ਤੱਕ ਹੀ ਉੱਡਿਆ ਰਹਿੰਦਾ, ਹਿੱਲਿਆ ਰਹਿੰਦਾ। ਇੰਨੀ ਮੇਰ ਤੇਰ ਹੁੰਦੀ, ਐਡਾ ਮੇਰਾ ਇਲਾਕਾ, ਹੱਦ ਬੰਨੀ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਇਹ ਆਪਣੀ ਲੀਲਾ ਨਹੀਂ ਛੱਡਦੇ, ਅਫਾਰਾ ਹੰਕਾਰ ਦੇ ਵਿੱਚ ਆਫਰ ਕੇ ਹੁਕਮ ਕਰਦੇ ਨੇ, ਪਰਜਾ ਦੇ ਉੱਪਰ ਜ਼ੁਲਮ ਕਰਦੇ ਆ। ਸੇਜ ਸੋਨੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਮਹਾਰਾਜ ਕਹਿੰਦੇ ਸੋਹਣੀਆਂ ਸੇਜਾਂ 'ਤੇ ਪੈਂਦੇ ਨੇ ਰਾਜੇ, ਫੁੱਲਾਂ ਦੀਆਂ ਸੇਜਾਂ, ਚੰਦਨ ਚੋਆ ਚੰਦਨ ਆਦਿਕ ਬੇਅੰਤ ਪਦਾਰਥਾਂ ਨੂੰ ਚਵਾਉਂਦੇ ਨੇ। ਨਰਕ ਘੋਰ ਕਾ ਦੁਆਰਾ, ਵਾਹਿਗੁਰੂ ਦੇ ਨਾਮ ਨਾ ਜਪਣ ਕਰਕੇ, ਭਗਤੀ ਨਾ ਕਰਨ ਕਰਕੇ, ਪਹਿਲਾਂ ਤਪੱਛਿਆ ਹੁੰਦੀ ਅਤੇ ਰਾਜ, ਅਤੇ ਮੁੜ ਕੇ ਨਾ ਕਰਨ ਕਰਕੇ ਜ਼ੁਲਮ ਕਰਦੇ ਨੇ ਹੰਕਾਰ ਵਿੱਚ ਆ ਕੇ, ਅਤੇ ਫਿਰ ਪਰਤ ਕੇ ਨਰਕ ਪ੍ਰਾਪਤ ਹੁੰਦੇ ਨੇ। ਤਪੋ ਰਾਜ ਅਤੇ ਰਾਜੋਂ ਨਰਕ, ਜਿੰਨੇ ਕਰਮ ਹੁੰਦੇ ਤਪੱਛਿਆ ਉਹ ਸਾਰੀ ਖਾ ਪੀ ਲੈਂਦੇ ਨੇ, ਮੁਕਾ ਲੈਂਦੇ ਹਨ। ਨਰਕ ਘੋਰ ਕਾ ਦੁਆਰਾ, ਘੋਰ ਨਰਕ ਦਾ ਦਰਵਾਜ਼ਾ ਇਹ ਵੀ, ਜੇ ਵਾਹਿਗੁਰੂ ਦਾ ਨਾਮ ਨਹੀਂ, ਭਾਵੇਂ ਕਿੱਡਾ ਹੋ ਜਾਵੇ ਦੁਨੀਆਂ ਦੇ ਵਿੱਚ। ਸੋ ਐਸੀ ਹਾਲਤ ਹੁੰਦੀ ਹੈ ਇਹਨਾਂ ਦੀ ਵੀ, ਭਗਤ ਰਵਿਦਾਸ ਜੀ ਦੇ ਪਾਵਨ ਬਚਨ ਨੇ ਸੁਣ। ਸੋ ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਰ। ਸੋ ਜਿੰਨੇ ਉੱਚੇ ਮੰਦਰ, ਭਾਵੇਂ ਰਾਜਾ ਬਣ ਜਾਵੇ, ਸੁੰਦਰ ਇਸਤਰੀਆਂ ਨੂੰ ਵੀ ਰੱਖ ਲਵੇ, ਵਿਸ਼ੇ ਵਿਕਾਰਾਂ ਦੇ ਸੁੱਖ ਪ੍ਰਾਪਤ, ਜੇ ਵਾਹਿਗੁਰੂ ਦਾ ਰਾਮ ਦਾ ਨਾਮ ਨਹੀਂ, ਭਗਤੀ ਨਹੀਂ, ਤਾਂ ਬਾਜੀ ਹਾਰ ਕੇ ਜਾਂਦਾ, ਸਮਝ ਲਓ ਜਿੱਤ ਕੇ ਨਹੀਂ ਗਿਆ, ਹਾਰ ਕੇ ਗਿਆ। ਨਰਕ ਘੋਰ ਕਾ ਦੁਆਰਾ, ਫਿਰ ਘੋਰ ਨਰਕ ਦਾ, ਕੁੰਭੀ ਨਰਕ ਦਾ ਦਰਵਾਜ਼ਾ ਹੀ ਹੈ ਇਹ ਰਾਜ। ਹਰ ਕੀਰਤ ਸੋ ਸਾਰਿਆਂ ਦਾ ਕਥਨ ਕਰਕੇ ਨਾਮ ਤੋਂ ਬਿਨਾਂ ਕੋਈ ਵੀ ਪ੍ਰਵਾਨ ਨਹੀਂ। ਹਰ ਕੀਰਤ ਸਾਧ ਸੰਗਤ ਸਿਰ ਕਰਮਣ ਕੈ ਕਰਮਾ। ਮਹਾਰਾਜ ਜੀ ਕੀ ਕਰਨਾ ਚਾਹੀਦਾ, ਕਿਹੜਾ ਐਸਾ ਕਰਮ ਹੈ ਜਿਹਦੇ ਦੁਆਰਾ ਕਲਿਆਣ ਹੋ ਜਾਵੇ। ਸੱਚੇ ਪਾਤਸ਼ਾਹ ਕਹਿੰਦੇ ਹਰੀ ਵਾਹਿਗੁਰੂ ਦੀ ਕੀਰਤ, ਕੀਰਤੀ ਵਡਿਆਈ ਜਸ। ਸੋ ਕੀਰਤਨ ਹਰੀ ਵਾਹਿਗੁਰੂ ਸਾਧ ਸੰਗਤ ਹੈ, ਜਿੱਥੇ ਸਾਧ ਸੰਗਤ ਹੈ ਜੁੜੀ ਹੋਈ, ਜਪਣ ਵਾਲੀ ਅਰਾਧਨ ਵਾਲੀ ਇਕੱਠ ਸਾਧ ਸੰਗਤ। ਸਿਰ ਕਰਮਣ ਕੈ ਕਰਮਾਂ, ਸਾਰੇ ਕਰਮਾਂ ਤੋਂ ਸ਼੍ਰੋਮਣੀ ਸਿਰ ਕਰਮਣ, ਸਾਰੇ ਕਰਮਾਂ ਦਾ ਸਿਰ ਸ਼੍ਰੋਮਣੀ ਕਰਮ ਹੈ ਕਹੋ ਨਾਨਕ, ਕਿਉਂਕਿ ਇਹਦੇ ਵਿੱਚ ਜਪਣ ਨਾਲ ਹੰਕਾਰ ਪੈਦਾ ਨਹੀਂ ਹੁੰਦਾ। ਪਤਾ ਲੱਗ ਜਾਂਦਾ ਤੂੰ ਇਕੱਲਾ ਨਹੀਂ, ਵੇਖ ਝਾਤੀ ਮਾਰ ਤੇਰੇ ਵਰਗੇ ਕਿੰਨੇ ਬੈਠੇ, ਇੱਕ ਦੂ ਇੱਕ ਚੜ੍ਹਦੀ ਆ, ਕੌਣ ਜਾਣਾ ਮੇਰਾ ਨਾਉ ਜੀਓ, ਇੱਕ ਦੂ ਇੱਕ ਚੜ੍ਹਦੀ ਕਲਾ ਵਾਲੇ ਬੈਠੇ ਨੇ, ਇੱਥੇ ਕਾਹਦਾ ਮਾਣ ਕਰਦਾ। ਤੂੰ ਕਿਹੜੇ ਬਾਗ ਦੀ ਮੂਲੀ ਆ ਮਨਾ, ਇੱਥੇ ਤਾਂ ਪੰਜ ਬਾਣੀਆਂ ਤੂੰ ਕਰਦਾ, ਇੱਥੇ ਪੰਜ ਬਾਣੀਆਂ ਦੇ ਨਾਲ ਆਸਾ ਦੀ ਵਾਰ ਪੜ੍ਹਨ ਵਾਲੇ ਬੈਠੇ, ਤੂੰ ਆਸਾ ਦੀ ਵਾਰ ਕਰ ਲੈਂਦਾ, ਇੱਥੇ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੇ ਬੈਠੇ ਨੇ ਗੁਰਮੁਖ, ਸਭ ਮੈਲ ਲੱਥ ਜਾਂਦੀ ਹੈ ਜੇ ਮਾੜੀ ਮੋਟੀ ਆਵੇ ਵੀ ਹੰਗਤ। ਸਾਧ ਸੰਗਤ ਦੇ ਬਲਬੂਤੇ ਹੰਕਾਰ ਹੰਗਤਾ ਮਮਤਾ ਨਾਸ ਹੁੰਦੀ ਹੈ, ਕੀਤਾ ਹੋਇਆ ਭਜਨ ਫਲਦਾ ਹੈ। ਸਿਰ ਕਰਮਣ ਕੈ ਕਰਮਾ, ਇਸ ਕਰਕੇ ਸ਼੍ਰੋਮਣੀ ਕਰਮ ਕਿਹਾ ਹੈ। ਸੱਚਾ ਪ੍ਰੇਮ ਪੈਦਾ ਹੁੰਦਾ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨਾਲ। ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣ। ਕਿਹਨੂੰ ਪ੍ਰਾਪਤ ਹੁੰਦਾ? ਹਰ ਇੱਕ ਨੂੰ। ਮਹਾਰਾਜ ਜੀ ਕਹਿੰਦੇ ਹਰ ਇੱਕ ਨੂੰ ਨਹੀਂ, ਸਾਧ ਸੰਗਤ। ਸੋ ਇਸੇ ਕਰਕੇ ਕਿਹਾ ਸਤ ਸੰਗਤ ਜਿਹੜੀ ਵੱਡਿਆਂ ਭਾਗਾਂ ਨਾਲ ਮਿਲ, ਵਡਭਾਗੀ ਹਰ ਸੰਗਤ ਪਾਈ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਉਹਨੂੰ ਪ੍ਰਾਪਤ ਹੋਈ ਹੈ ਜਿਸ ਪੁਰਬ ਲਿਖੇ ਕਾ ਲਹਿਣ, ਜਿਹਦਾ ਪੂਰਬਲੇ ਜਨਮ ਵਿੱਚ ਲੇਖ ਪਿਆ ਹੋਇਆ, ਲਿਖੇ ਹੋਏ ਨੇ ਲੇਖ, ਉਹਨਾਂ ਲਿਖੇ ਹੋਏ ਲੇਖਾਂ ਮੁਤਾਬਕ ਲਹਿਣਾ ਉਹਨੇ ਲੈਣਾ ਕੀ, ਪ੍ਰਾਪਤ ਹੋਈ ਹੈ। ਚੰਗੇ ਕਰਮ ਨਿਸ਼ਕਾਮ ਕਰਮ ਕੋ ਕੀਤੇ ਹੋਏ। ਤੇਰੋ ਸੇਵਕ ਇਹ ਰੰਗ ਮਾਤਾ, ਆਪਣਾ ਅਕੀਦਾ ਸੱਚੇ ਪਾਤਸ਼ਾਹ ਜੀ ਦੱਸ ਰਹੇ, ਸਾਨੂੰ ਹੋਰ ਕੋਈ ਆਸਰਾ। ਇਹ ਗੁਰਸਿੱਖੋ, ਇਹਦੇ ਵਿੱਚ ਪ੍ਰਧਾਨ ਸਾਧਨਾ ਕਲਯੁੱਗ ਦੇ ਅੰਦਰ, ਕਲਯੁੱਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰਾ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਉ ਜਾਏਦਾ। ਉਹ ਆਪ ਤਰਦਾ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਲੈਂਦਾ, ਦਰਗਾਹ ਦੇ ਵਿੱਚ ਪਤ ਇੱਜ਼ਤ ਦੇ ਨਾਲ ਜਾਂਦਾ ਹੈ, ਸੁਰਖਰੂ ਹੋ ਕੇ ਜਾਵੇ। ਜਿਹਦੇ ਕੋਲ ਕੀਰਤਨ ਭਗਤੀ ਹੈ, ਵਾਹਿਗੁਰੂ ਦਾ ਨਾਮ ਵਡਿਆਈ, ਜਿਹਨੂੰ ਬਾਣੀ ਗਾਉਣੀ ਆ ਗਈ, ਰਸਨਾ ਅਤੇ ਬਾਣੀ ਆ ਗਈ, ਕੀਰਤਨ ਆ ਗਿਆ, ਜਿਹੜਾ ਜੁੜ ਗਿਆ। ਸੋ ਤੇਰਾ ਸੇਵਕ ਮੈਂ ਸੱਚੇ ਪਾਤਸ਼ਾਹ ਇਸ ਰੰਗ ਵਿੱਚ ਕੀਰਤਨ ਗਾਉਣ ਵਿੱਚ ਰੰਗਿਆ ਹੋਇਆ, ਮਸਤ ਹੋ ਗਿਆ ਵਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕੀਰਤਨ ਦੀ ਦਾਤ ਦਿੱਤੀ ਸਿੱਖਾਂ ਨੂੰ, ਆਪ ਕੀਤਾ ਹਰਿਮੰਦਰ ਸਾਹਿਬ ਵਿੱਚ, ਅਤੇ ਸਿੱਖਾਂ 'ਤੇ ਬਖਸ਼ਿਸ਼ਾਂ ਕੀਤੀਆਂ, ਸਿਰੰਦੇ ਨਾਲ ਕੀਰਤਨ ਆਪ ਕੀਤਾ ਸੀ। ਤੇਰਾ ਸੇਵਕ ਇਹਦੇ ਵਿੱਚ ਮੈਂ ਮਸਤ ਹੋ ਗਿਆ। ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਓ। ਦੂਜਾ ਪਹਿਲਾ ਰਹਾਓ ਸੀ ਕਰਮਾਂ ਦਾ ਜਿੱਥੇ ਕਥਨ ਸੀ, ਇੱਥੇ ਮਹਾਰਾਜ ਸਾਹਿਬ ਜੀ ਐਂਡ ਕਰਦੇ ਨੇ ਦੂਜਾ ਰਹਾਓ, ਆਪਣਾ ਸਿਧਾਂਤ ਦੱਸਿਆ ਦੂਜੇ ਵਿੱਚ। ਭਇਓ ਕਿਰਪਾਲ ਦੀਨ ਦੁੱਖ ਭੰਜਨ, ਜਦੋਂ ਕਿਰਪਾਲੂ ਦੀਨਾ ਬੰਧੂ ਦਿਨ ਸ਼ਰਨ ਆਇਆ ਦੀ ਦੁੱਖਾਂ ਨੂੰ ਨਾਸ ਕਰਨ ਵਾਲਾ, ਗਰੀਬਾਂ ਦੇ ਦੁੱਖ ਟਾਲ ਦੇਣ ਵਾਲਾ, ਸੁੱਖ ਦੇਣ ਵਾਲਾ, ਸ਼ਰਨ ਪਿਆਂ ਦੀ ਹਰ ਹਰ ਕੀਰਤਨ ਇਹੋ ਮਨ ਰਤ। ਜਦੋਂ ਉਹ ਕਿਰਪਾਲੂ ਹੋਇਆ ਉਸ ਵੇਲੇ ਉਸ ਹਰੀ ਵਾਹਿਗੁਰੂ ਦੇ ਹਰੀ ਜਸ ਕੀਰਤਨ ਦੇ ਵਿੱਚ ਹਰ ਵੇਲੇ ਇਹ ਮਨ ਜਿਹੜਾ ਸਾਡਾ ਰਾਤਾ ਰੰਗਿਆ ਗਿਆ, ਤਦਾਕਾਰ ਹੋ ਗਿਆ। ਵਾਹਿਗੁਰੂ ਦੀ ਬਖਸ਼ ਚੋਗੀ ਦੀ ਸਿਫਤ ਸਲਾਹ ਦੀ ਬਾਣੀ ਗਾ ਰਹੇ, ਉਚਾਰਨ ਕਰ ਰਹੇ, ਰਹਾਓ ਦੂਜਾ ਰਹਾਓ, ਦੂਜਾ ਰਹਾਓ, ਆਪਣਾ ਸਿਧਾਂਤ ਦੱਸਿਆ ਜਿਹਦੇ ਦੁਆਰਾ ਪਾਰ ਉਤਾਰਾ ਹੈ। ਸੋ ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਗੁਰੂ ਕੀ ਸਾਧ ਸੰਗਤ ਦੇ ਨਾਲ ਸਾਚੀ ਪ੍ਰੀਤ ਬਣ ਜਾਵੇ। ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼, ਅੱਗੇ ਤੋਂ ਸਮੱਤ ਬਖਸ਼ਣੀ ਜੀ। ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਓ। ਦੂਜਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।